ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੈ ਆਪਣੇ ਕਉ ਸਾਸ ਸਾਸ ਪ੍ਰਤਿਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦਲਾਰੀ ਗੁਰੂ ਸਰੂਪ ਗੁਰ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਪੇਜ ਨੰਬਰ 682 ਦੇ ਉੱਪਰ ਅੰਕਿਤ ਹੈ। ਸ਼ਬਦ ਦੀ ਸ਼ੁਰੂਆਤ ਹੈ ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦਾ ਨਾਮ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦੇ ਅਖੀਰ ਦੇ ਉੱਪਰ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ ਜਿੱਥੇ ਸ਼ਬਦ ਆਇਆ ਪ੍ਰਭ ਪੂਰਨ ਪੈਜ ਰਖਾਈ ਫੁੱਲ ਸਟੋਪ ਫਿਰ ਦੋ ਫਿਰ ਫੁੱਲ ਸਟੋਪ ਫਿਰ 15 ਫਿਰ ਫੁੱਲ ਸਟੋਪ ਫਿਰ 46 46 ਇਹਨਾਂ ਅੰਕਾਂ ਦੇ ਵਿੱਚ ਬੜੀਆਂ ਰਮਜਾਂ ਛੁਪੀਆਂ ਪਈਆਂ ਨੇ। ਇਹ ਸ਼ਬਦ ਦੇ ਦੋ ਪਦੇ ਨੇ, ਇੱਕ ਪਹਿਲਾ ਪਦਾ ਹੈ ਉਸ ਤੋਂ ਬਾਅਦ ਫਿਰ ਹਾਉ ਪਦਾ ਹੈ। ਜਿਹੜੇ ਸ਼ਬਦ ਦੋ ਪਦਿਆਂ ਦੇ, ਤਿੰਨ ਪਦਿਆਂ ਦੇ, ਚਾਰ ਪਦੇ, ਪੰਜ ਪਦੇ, ਅਸ਼ਟਪਦੀਆਂ, ਉਹਨਾਂ ਚ ਜਿਹੜਾ ਰਹਾਉ ਹੁੰਦਾ ਨਾ ਉਹ ਕਾਉਂਟਿੰਗ ਵਿੱਚ ਨਹੀਂ ਹੁੰਦਾ। ਆਪ ਜੀ ਨੇ ਧਿਆਨ ਨਾਲ ਦਰਸ਼ਨ ਕਰਨੇ। ਅਗਰ ਪੰਜ ਪਦਿਆਂ ਦਾ ਸ਼ਬਦ ਹੈ ਤੇ ਰਹਾਉ ਉਸ ਤੋਂ ਐਕਸਟਰਾ ਹੋਏਗਾ, ਤਿੰਨ ਪਦਿਆਂ ਦਾ ਤੇ ਰਹਾਉ ਅਲੱਗ ਹੋਏਗਾ। ਇਸ ਵਿੱਚ ਜਿਹੜੇ ਦੋ ਪਦੇ ਨੇ ਉਹ ਤੋਂ ਇਲਾਵਾ ਇੱਕ ਰਹਾਉ ਦਾ ਪਦਾ ਹੈ। ਅੱਗੇ ਜੋ 15 ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪਿੱਛੇ ਤੋਂ ਇੱਕ ਸਬਜੈਕਟ ਸ਼ੁਰੂ ਕੀਤਾ, ਉਹ ਜਿਹੜਾ ਸਬਜੈਕਟ ਚੱਲਿਆ ਆ ਰਿਹਾ ਉਸ ਦਾ ਇਹ 15ਵਾਂ ਸ਼ਬਦ ਹੈ। ਇਸੇ ਸਬਜੈਕਟ ਨੂੰ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਕਿਹਾ, ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ। ਉਹ ਪਿੱਛੇ ਤੋਂ ਜਿੱਥੋਂ ਸਬਜੈਕਟ ਚੱਲਿਆ ਆ ਰਿਹਾ ਉਥੋਂ 46ਵਾਂ ਸ਼ਬਦ ਹੈ। ਮੈਂ ਫਿਰ ਇੱਕ ਬੇਨਤੀ ਕਰ ਦੇਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਮਾਲ ਕਰ ਦਿੱਤੀ। ਕਿਸੇ ਇੱਕ ਸਬਜੈਕਟ ਦੇ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਸੇ ਸਮੇਂ ਕੋਈ ਬਾਤ ਕਹੀ ਜਿਹੜੀ ਬਾਣੀ ਦੇ ਰੂਪ ਵਿੱਚ ਪੋਥੀ ਚ ਸੰਭਾਲੀ ਗਈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਦੀ ਹੋਰ ਸਮੇਂ ਤੇ ਵਿਚਰਦਿਆਂ ਕਿਸੇ ਥਾਂ ਦੇ ਉੱਪਰ ਉਸੇ ਸ਼ਬਦ ਨਾਲ, ਉਸੇ ਸਬਜੈਕਟ ਨਾਲ ਸੰਬੰਧਿਤ ਸ਼ਬਦ ਕਿਹਾ, ਗੱਲ ਕਹੀ, ਉਹ ਵੀ ਪੋਥੀ ਤੇ ਲਿਖੀ ਗਈ। ਕਦੀ ਉਸੇ ਸਬਜੈਕਟ ਨਾਲ ਸੰਬੰਧਿਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਉਹ ਵੀ ਪੋਥੀ ਤੇ ਲਿਖੀ ਗਈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਆਦ ਗੀੜ ਦੀ ਸੰਪਾਦਨਾ ਹੈ ਨਾ, ਇਸ ਵਿੱਚ ਤਿੰਨ ਚੀਜ਼ਾਂ ਦੀ ਕਮਾਲ ਕਰ ਦਿੱਤੀ ਹੈ। ਨੰਬਰ 1, ਕਿ ਉਹ ਜਿਹੜੇ ਸਬਜੈਕਟ ਨੇ ਉਹਨਾਂ ਦੀ ਇੱਕ ਸੀਕੁਐਂਸੀ ਬਣਾ ਕੇ ਰੱਖੀ ਹੈ। ਇਹ ਨਹੀਂ ਹੈ ਕਿ ਜਿਵੇਂ ਆਮ ਤੌਰ ਤੇ ਅਕਸਰ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਇੱਕ ਸ਼ਬਦ ਕਿਸੇ ਹੋਰ ਸਬਜੈਕਟ ਦਾ ਆਪਾਂ ਪੜ੍ਹ ਲੈਂਦੇ ਹਾਂ, ਦੂਸਰਾ ਹੋਰ ਸਬਜੈਕਟ ਦਾ ਪੜ੍ਹ ਲੈਂਦੇ ਹਾਂ, ਸੀਕੁਐਂਸੀ ਨਹੀਂ ਬਣਦੀ। ਪਰ ਸਤਿਗੁਰਾਂ ਨੇ ਜਿੱਥੋਂ ਸਬਜੈਕਟ ਗੁਰੂ ਅਮਰਦਾਸ ਸਾਹਿਬ ਜੀ ਨੇ ਕਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹਨ ਦੀ ਆਦਤ ਬਣਾਈਏ ਨਾ ਤੇ ਹੈਰਾਨ ਰਹਿ ਜਾਵਾਂਗੇ। ਇੱਕ ਤੇ ਰਾਗਾਂ ਦੀ ਸੀਕੁਐਂਸੀ, ਨੰਬਰ 2 ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ, ਉਸ ਤੋਂ ਬਾਅਦ ਭਗਤਾਂ ਦੀ। ਇਹ ਵੀ ਸੀਕੁਐਂਸੀ ਬਣਾ ਕੇ ਰੱਖੀ, ਇੱਕੋ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸੀਕੁਐਂਸੀ ਨਹੀਂ ਮਿਲਦੀ, ਬਾਕੀ ਸਾਰੇ ਥਾਵਾਂ ਤੇ ਹੈ। ਉਹ ਹੈ ਸੋ ਪੁਰਖ, ਜਿਹੜਾ ਸਭ ਤੋਂ ਪਹਿਲਾ ਟਾਈਟਲ ਜਪ, 8 ਅੰਗ ਦੇ ਉੱਪਰ, ਪੇਜ ਨੰਬਰ 8 ਦੇ ਉੱਪਰ ਸੋ ਦਰ, ਉਸ ਤੋਂ ਬਾਅਦ ਸੋ ਪੁਰਖ। ਸੋ ਪੁਰਖ ਟਾਈਟਲ ਵਿੱਚ 4 ਸ਼ਬਦ ਨੇ, ਪਹਿਲੇ 2 ਗੁਰੂ ਰਾਮਦਾਸ ਸਾਹਿਬ ਜੀ ਦੇ ਨੇ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਬਾਕੀ ਹੋਰ ਕਿਤੇ ਵੀ ਆਪ ਜੀ ਨੂੰ ਜੋ ਸੀਕੁਐਂਸੀ ਮਿਲੇਗੀ, ਪਹਿਲਾਂ ਫਸਟ ਗੁਰੂ, ਫਿਰ ਥਰਡ ਗੁਰੂ, ਕਿਉਂਕਿ ਸੈਕਿੰਡ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪੰਚਪਦੇ, ਚੌਪਦੇ, ਅਸ਼ਟਪਦੀਆਂ ਨਹੀਂ ਉਚਾਰਨ ਕੀਤੀਆਂ, ਉਨ੍ਹਾਂ ਨੇ ਕੇਵਲ ਸ਼ਲੋਕ ਉਚਾਰਨ ਕੀਤੇ ਨੇ, ਉਨ੍ਹਾਂ ਦੇ ਸ਼ਲੋਕ 12 ਨਾਲ ਹੈ। ਤੋਂ ਕਮਾਲ ਦੀ ਬਾਤ ਇਹ ਹੈ, ਜਿੱਥੇ ਗੁਰੂ ਸਾਹਿਬਾਨਾਂ ਦੀ ਸੀਕੁਐਂਸੀ ਉਵੇਂ ਰੱਖੀ ਹੈ, ਇਹਦਾ ਮਤਲਬ ਜਦੋਂ ਆਦਿ ਬੀੜ ਦੀ ਸੰਪਾਦਨਾ ਹੋਈ ਹੈ, ਕਿੱਦਾਂ ਸ਼ਬਦਾਂ ਦੀ ਚੋਣ ਕੀਤੀ ਗਈ ਹੈ। ਜੇ ਰਾਗ ਧਨਾਸਰੀ ਸ਼ੁਰੂ ਹੋਇਆ, ਇੱਕ ਸਬਜੈਕਟ ਲਿਆ ਗਿਆ, ਉਸ ਸਬਜੈਕਟ ਨਾਲ ਸੰਬੰਧਿਤ ਗੁਰੂ ਅਰਜਨ ਦੇਵ, ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਤੇ ਕਮਾਲ ਦੀ ਬਾਤ ਹੈ ਅਖੀਰ ਦੇ ਉੱਪਰ ਕੰਪਿਊਟਰਾਈਜ਼ਡ ਲੋਕਿੰਗ ਕਰ ਦਿੱਤੀ ਗਈ ਹੈ, ਇਹ ਅੰਕ ਲਾ ਕੇ। ਇੱਕ ਵੀ ਸ਼ਬਦ ਕੋਈ ਐਡ ਕਰੇਗਾ ਜਾਂ ਕੱਢੇਗਾ, ਸਾਰੀ ਸੀਕੁਐਂਸੀ ਜਿਹੜੀ ਹੈ ਡਿਸਟਰਬ ਹੋ ਜਾਏਗੀ ਤੇ ਪਤਾ ਲੱਗ ਜਾਏਗਾ। ਤੋ ਖੈਰ, ਇਹ ਪਿੱਛੇ ਤੋਂ ਚੱਲੇ ਆਉਂਦੇ ਸਬਜੈਕਟ ਦਾ 15ਵਾਂ ਸ਼ਬਦ, ਜਿੱਥੋਂ ਇਹੀ ਸਬਜੈਕਟ ਪਿਛਲੇ ਗੁਰੂ ਸਾਹਿਬਾਨਾਂ ਨੇ ਗੱਲ ਕੀਤੀ, ਉਥੋਂ ਇਹ 46ਵਾਂ ਸ਼ਬਦ 2 ਪਦਿਆਂ ਦਾ। ਇਸ ਸ਼ਬਦ ਵਿੱਚ ਆਏ ਹੋਏ ਕੁਝ ਐਸੇ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਕੁਝ ਹੋਰ ਸਮਝਦੇ ਹਾਂ, ਗੁਰੂ ਸਾਹਿਬ ਕੁਝ ਹੋਰ ਸਮਝਦੇ ਨੇ। ਇਹੀ ਕਾਰਨ ਹੈ ਕਿ ਅਸੀਂ ਕਈ ਵਾਰੀ, ਸਾਨੂੰ ਲੱਗਦਾ ਕਿ ਬਾਣੀ ਦੀ ਸਮਝ ਆ ਗਈ ਹੈ, ਪਰ ਉਹ ਅਰਥ ਉੱਥੇ ਹੋਰ ਤਰ੍ਹਾਂ ਹੁੰਦੇ ਨੇ। ਫੋਰ ਐਗਜ਼ਾਮਪਲ, ਹਰ ਬੰਦਾ ਜਿਸ ਦਿਨ ਜਨਮ ਲੈਂਦਾ ਹੈ, ਜਨਮ ਲੈਂਦਿਆਂ ਹੀ ਉਹਦੀ ਝੋਲੀ ਵਿੱਚ ਕੀ ਪੈਂਦਾ ਹੈ, ਉਹਨੂੰ ਮਿਲਦਾ ਕੀ ਹੈ? ਭੁੱਖ। ਨੋਟ ਕਰਿਓ, ਜਨਮ ਲੈਂਦਿਆਂ ਹੀ ਭੁੱਖ, ਇਹੀ ਕਾਰਨ ਹੈ, ਭੁੱਖ ਹੈ, ਰੋਂਦਾ ਹੈ, ਰੋਣ ਦਾ ਕਾਰਨ। ਜਿੱਥੇ ਭੁੱਖ ਹੈ ਉੱਥੇ ਦੁੱਖ ਹੈ, ਆ ਦੋ ਚੀਜ਼ਾਂ ਜ਼ਿੰਦਗੀ ਦੇ ਨਾਲ ਰਹਿੰਦੀਆਂ ਨੇ, ਭੁੱਖ ਵੀ ਦੁੱਖ ਵੀ। ਸਤਿਗੁਰਾਂ ਨੇ ਸਟਾਰਟਿੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਸ ਮਨ ਨੂੰ ਜਿਤਨੇ ਮਰਜ਼ੀ ਟੇਸਟ ਦੇਈ ਚੱਲੋ, ਕੋਈ ਕਵੇ ਇੱਕ ਦਿਨ ਸੈਟਿਸਫਾਈਡ ਹੋਏਗਾ? ਇੰਪੋਸੀਬਲ। ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰਾਂ ਇੰਜ ਕਿਹਾ, ਕੋਈ ਕਹੇ ਕਿ ਜਿਹੜੀ ਅੱਗ ਹੈ ਫਾਇਰ, ਇਸ ਨੂੰ ਅਸੀਂ ਫਿਊਲ ਦੇਈ ਜਾਈਏ, ਬਾਲਣ ਦੇਈ ਜਾਈਏ, ਈਂਧਨ ਦੇਈ ਜਾਈਏ, ਇੱਕ ਦਿਨ ਰੱਜ ਜਾਏਗੀ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭੁਲੇਖਾ ਹੈ। ਸੁਖਮਨੀ ਸਾਹਿਬ ਜੀ ਦੀ ਪੰਕਤੀ, ਜਿਉਂ ਪਾਵਕ, ਪਾਵਕ ਅੱਗ ਫਾਇਰ, ਜਿਉਂ ਪਾਵਕ ਈਂਧਨ ਨਹੀਂ ਧਰਾਪਾ, ਈਂਧਨ ਹੁੰਦਾ ਫਿਊਲ, ਧਰਾਪਾ ਹੁੰਦਾ ਰੱਜਣਾ, ਅੱਗ ਕਦੀ ਵੀ ਫਿਊਲ ਦੇਣ ਨਾਲ ਨਹੀਂ ਰੱਜਦੀ, ਉਹਨੂੰ ਫਿਊਲ ਦੇਣਾ ਬੰਦ ਕਰਨਾ ਪੈਂਦਾ, ਫਿਰ ਉਹ ਰੱਜਦੀ ਹੈ। ਮਨ ਜਿਹੜਾ ਹੈ ਇਹਨੂੰ ਸੈਟਿਸਫਾਈਡ ਹੋਣ ਦੀ ਜੁਗਤ ਆ ਜਾਵੇ, ਦੀ ਆਦਤ ਬਣ ਜਾਵੇ, ਸ਼ੁਕਰਾਨਾ ਆਖੋ ਹੈ, ਸ਼ੁਕਰਾਨੇ ਤੋਂ ਬਿਨਾਂ ਰੱਜਦਾ ਨਹੀਂ, ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਇਹ ਵੀ ਸੁਖਮਨੀ ਸਾਹਿਬ ਦਾ ਕੰਸੈਪਟ ਹੈ। ਭੁੱਖਾਂ ਜ਼ਿੰਦਗੀ ਚ ਰਹਿਣਗੀਆਂ, ਨੈਸੈਸਿਟੀਜ਼ ਰਹਿਣਗੀਆਂ, ਲੋੜਾਂ ਰਹਿਣਗੀਆਂ, ਮੰਗਾਂ ਰਹਿਣਗੀਆਂ, ਸੁਪਨੇ ਰਹਿਣਗੇ। ਜਿਤਨਾ ਚਿਰ ਜਿਉਵਾਂਗੇ ਇਹ ਅੰਦਰ ਸੁਪਨੇ ਚੱਲਦੇ ਰਹਿਣਗੇ, ਜਿਸ ਦਿਨ ਮਰਾਂਗੇ ਅਧੂਰੇ ਛੱਡ ਕੇ ਮਰਾਂਗੇ, ਨੈਚੁਰਲ ਪ੍ਰੋਸੈਸ ਹੈ। ਨੰਬਰ 2, ਦੁੱਖ ਜ਼ਿੰਦਗੀ ਚ ਨਾਲ ਰਹਿਣਗੇ, ਕਦੀ ਛੋਟੇ ਕਦੀ ਵੱਡੇ, ਕਦੀ ਦੂਰੋਂ ਸਤਾਉਂਦੇ ਕਦੀ ਨੇੜੇ ਆਉਂਦੇ। ਬੰਦਾ ਦੁੱਖਾਂ ਤੇ ਭੁੱਖਾਂ ਦਾ ਭਰਿਆ ਹੋਇਆ ਗੁਰੂ ਦੇ ਘਰ ਵੱਲ ਆਉਂਦਾ ਹੈ। ਜਦੋਂ ਕਿਤੇ ਇੱਥੇ ਸ਼ਬਦ ਵਰਤਿਆ ਜਾਂਦਾ ਹੈ ਕਿ ਔਖੀ ਘੜੀ ਨਾ ਦੇਖਣ ਦੇ, ਬੰਦਾ ਸੋਚਦਾ ਹੁਣ ਅੱਜ ਤੋਂ ਬਾਅਦ ਸ਼ਾਇਦ ਮੇਰੀ ਜ਼ਿੰਦਗੀ ਚ ਦੁੱਖ ਨਹੀਂ ਆਏਗਾ, ਬਹੁਤ ਵੱਡਾ ਭੁਲੇਖਾ ਹੈ। ਇਹ ਸ਼ਬਦ ਜਿਹੜਾ ਦੇਈ ਸ਼ਬਦ ਹੈ, ਪਾਸਟ ਟੈਂਸ ਹੈ, ਨੋਟ ਕਰਨਾ। ਇਸ ਸਮੁੱਚੇ ਸ਼ਬਦ ਦੇ ਅੰਦਰ ਇੱਕ ਇੰਟਰਨਲ ਸਿਚੁਏਸ਼ਨ, ਇੱਕ ਵੇ ਆਫ ਥਿੰਕਿੰਗ, ਵੇ ਆਫ ਫੀਲਿੰਗਸ, ਉਹ ਸੋਚ ਜਿਸ ਨੂੰ ਇਹ ਸਮਝ ਪੈ ਗਈ ਹੈ ਕਿ ਮੇਰੇ ਪਿਆਰੇ ਵਾਹਿਗੁਰੂ ਜੀ ਹਰ ਥਾਂ ਤੇ ਨੇ, ਆਖੋ ਵਾਹਿਗੁਰੂ ਹਰ ਥਾਂ ਤੇ ਨੇ, ਓਮਨੀ ਪ੍ਰੈਜੈਂਟ। ਦੇਖੋ ਆਪਾਂ ਪੜ੍ਹਦੇ ਹਾਂ ਇੱਕ ਓਅੰਕਾਰ, ਓਅੰਕਾਰ ਦੇ ਅਰਥ ਹੈ ਸਰਬ ਵਿਆਪਕ, ਹਰ ਥਾਂ ਤੇ। ਪੜ੍ਹਨਾ ਹੋਰ ਗੱਲ ਹੈ, ਅਹਿਸਾਸ ਹੋ ਜਾਣਾ ਹੋਰ ਗੱਲ, ਆਖੋ ਵਾਹਿਗੁਰੂ ਅਹਿਸਾਸ ਹੋ ਜਾਵੇ, ਰਿਲਾਈਜ਼ ਹੋ ਜਾਵੇ, ਫੀਲਿੰਗ ਬਣ ਜਾਵੇ। ਫੀਲਿੰਗ ਮਨ ਨੂੰ ਕਿਸ ਦੀ ਬਣਦੀ ਹੈ? ਜਿਸ ਨਾਲ ਇਹਦਾ ਪਿਆਰ ਗੂੜਾ ਹੋ ਜਾਂਦਾ ਹੈ, ਜਿਹਦੇ ਨਾਲ ਪਿਆਰ ਗੂੜਾ ਹੋ ਜਾਵੇ ਨਾ, ਉਸੇ ਦੀ ਫਿਰ ਵਿਚਾਰ ਚੱਲਦੇ ਨੇ, ਉਸੇ ਦੀ ਅੰਦਰ ਯਾਦ ਚੱਲਦੀ ਹੈ। ਯਾਦ ਕੋਈ ਐਸਾ ਨਹੀਂ ਹੈ ਕਿ ਅਸੀਂ ਕੰਟੀਨਿਊ ਪ੍ਰੋਸੈਸ ਕਰੀਏ ਤੇ ਇੰਜ ਅਸੀਂ ਯਾਦ ਬਣਾ ਲਈਏ। ਯਾਦ ਬਣਾਇਆ ਨਹੀਂ ਬਣਦੀ, ਪਿਆਰ ਵਿੱਚੋਂ ਬਣਦੀ ਹੈ। ਆਪਾਂ ਸਾਰੇ ਪਰਿਵਾਰਕ ਜੀਵਨ ਜਿਉਂਦੇ ਹਾਂ, ਘਰੋਂ ਬਾਹਰ ਜਾਂਦੇ ਹਾਂ, ਕੋਈ ਪ੍ਰੈਕਟਿਸ ਕਰਨ ਦੀ ਲੋੜ ਨਹੀਂ ਹੈ ਕਿ ਮੈਨੂੰ ਪਰਿਵਾਰ ਯਾਦ ਰਵੇ, ਮੈਨੂੰ ਬੱਚੇ ਯਾਦ ਰਹਿਣ, ਮੈਨੂੰ ਘਰ ਯਾਦ ਰਵੇ, ਕੋਈ ਲੋੜ ਨਹੀਂ ਹੈ। ਆਟੋਮੈਟਿਕਲੀ ਪ੍ਰੋਸੈਸ ਹੈ, ਘਰ ਨਾਲ ਪਿਆਰ ਹੈ, ਘਰ ਚੇਤੇ ਹੈ, ਹਰ ਛਿਨ ਯਾਦ ਹੈ। ਇਹਦਾ ਮਤਲਬ ਅਸੀਂ ਆਪਣੀ ਰਿਸਰਚ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਰਿਸਰਚ ਕਰਨੀ ਹੈ। ਜੇ ਤੈਨੂੰ ਗੁਰੂ ਸਾਹਿਬ ਦੀ ਯਾਦ ਬਣੀ ਰਹਿੰਦੀ ਹੈ, ਇਹਦਾ ਮਤਲਬ ਗੁਰੂ ਦਾ ਪਿਆਰ ਹੈ। ਆਖੋ ਵਾਹਿਗੁਰੂ, ਪਿਆਰ ਪਰਖਣ ਦਾ ਤਰੀਕਾ ਹੀ ਇਹ ਹੈ, ਤੇਰੇ ਅੰਦਰ ਯਾਦ ਕਿਹੋ ਜਿਹੀ ਹੈ, ਤੇਰੇ ਅੰਦਰ ਵਿਚਾਰ ਕਿਹੋ ਜਿਹੇ। ਉਹ ਵਿਚਾਰ ਜਿਹੜੇ ਹਰ ਵੇਲੇ ਵਾਹਿਗੁਰੂ ਦੇ ਨਾਲ ਸੰਬੰਧਿਤ ਹੋਣ। ਕੀ ਅੱਜ ਦੀ ਮਾਡਰਨ ਲਾਈਫ ਵਿੱਚ ਮਨੁੱਖ ਪੁੱਛਦਾ ਇਜ਼ ਇਟ ਪੋਸੀਬਲ? ਸਤਿਗੁਰੂ ਕਹਿੰਦੇ ਯੈਸ। ਆਓ ਉਸ ਜੀਵਨ ਦੇ ਦਰਸ਼ਨ ਕਰੀਏ। ਸਤਿਗੁਰੂ ਕਹਿੰਦੇ ਵੀ ਪਹਿਲੀ ਗੱਲ ਸਮਝ ਲੱਗੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਪਹਿਲਾਂ ਅੱਖਰੀ ਅਰਥ ਪੜ੍ਹ ਲੈਣੇ, ਆਪ ਜੀ ਨੇ ਸਕਰੀਨ ਤੋਂ ਵੀ ਪੜ੍ਹੇ ਨੇ, ਇਧਰ ਵੀ ਸਕਰੀਨ ਤੇ ਡਿਸਪਲੇ ਹੋ ਰਹੇ ਨੇ। ਅੱਖਰੀ ਅਰਥ ਬਣਦੇ ਨੇ ਕਿ ਉਸ ਵਾਹਿਗੁਰੂ ਨੇ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੱਤਾ। ਇਹ ਉਸਦਾ ਮੁੱਢ ਕਦੀਮਾਂ ਤੋਂ ਪਿਆਰ ਵਾਲਾ ਸੁਭਾਅ ਉਹ ਚੇਤੇ ਰੱਖਦਾ। ਆ ਅੱਖਰੀ ਅਰਥ ਬਣਦੇ ਨੇ। ਹੁਣ ਥੋੜਾ ਧਿਆਨ ਦੇਣਾ, ਔਖੀ ਘੜੀ। ਸਾਡੀ ਥਿੰਕਿੰਗ ਤੇ ਮੇਰੇ ਗੁਰੂ ਸਾਹਿਬ ਦੀ ਥਿੰਕਿੰਗ, ਸਾਡੀ ਨਿੱਜ ਮਤ, ਗੁਰੂ ਸਾਹਿਬ ਦੀ ਗੁਰਮਤ, ਇੱਕ ਛੋਟਾ ਜਿਹਾ ਡਿਫਰੈਂਸ ਹੈ, ਨੋਟ ਕਰਿਓ। ਅਸੀਂ ਸੋਚਦੇ ਹਾਂ ਔਖੀ ਘੜੀ ਉਹ ਹੈ ਜਦੋਂ ਸਾਡੀ ਜ਼ਿੰਦਗੀ ਦੇ ਕੋਲ ਦੁੱਖ ਆਉਂਦਾ ਹੈ, ਨੋਟ ਕਰਿਓ। ਅਸੀਂ ਕਹਿੰਦੇ ਇਹ ਔਖੀ ਘੜੀ ਹੈ। ਗੁਰੂ ਸਾਹਿਬ ਦੀ ਥਿੰਕਿੰਗ ਹੈ ਔਖੀ ਘੜੀ ਉਹ ਹੈ ਜਦੋਂ ਮਨ ਦੁਖੀ ਹੁੰਦਾ, ਨੋਟ ਕਰਿਓ। ਇਹਨਾਂ ਦੋਨਾਂ ਚ ਥੋੜਾ ਫਰਕ ਹੈ। ਇੱਕ ਹੈ ਦੁੱਖ ਆ ਜਾਣਾ, ਇੱਕ ਹੈ ਮਨ ਦਾ ਦੁਖੀ ਹੋਣਾ। ਦੁੱਖ ਦੇ ਬੜੇ ਰੂਪ ਨੇ। ਕਰਜ਼ਾ ਚੜ ਜਾਵੇ ਦੁੱਖ ਹੈ, ਨੋਟ ਕਰਿਓ, ਦੁੱਖ ਹੈ। ਪੁਰਾਤਨ ਸਮਿਆਂ ਚ ਬਜ਼ੁਰਗ ਕਹਿੰਦੇ ਸੀ ਕਿ ਕਰਜ਼ੇ ਦੀ ਚਿੰਤਾ ਹੁੰਦੀ ਹੈ ਚਿੰਤਾ ਚਿਖਾ ਬਰਾਬਰ। ਜਦ ਅਸੀਂ ਛੋਟੇ ਛੋਟੇ ਹੁੰਦੇ ਸੀ, ਪੰਜਾਬ ਦੇ ਪਿੰਡਾਂ ਵਿੱਚ ਕਰਜ਼ਾ ਲੈਣਾ ਪਾਪ ਮੰਨਿਆ ਜਾਂਦਾ ਸੀ, ਵੀ ਕਰਜ਼ਾ ਨਹੀਂ ਲੈਣਾ ਹੁੰਦਾ। ਪਰ ਸਮਾਂ ਬਦਲਦਾ ਗਿਆ, ਨੋਟ ਕਰਿਓ, ਸਮਾਂ ਬਦਲਦਾ ਗਿਆ, ਸਿਸਟਮ ਬਦਲ ਗਿਆ। ਇਸ ਬਦਲੇ ਹੋਏ ਸਿਸਟਮ ਵਿੱਚ ਹਰ ਬੰਦਾ ਕਰਜ਼ਾ ਲੈਂਦਾ। ਹੁਣ ਕਰਜ਼ਾ ਉਹਨਾਂ ਦੀ ਜ਼ਿੰਦਗੀ ਚ ਵੀ ਆਉਂਦਾ ਸੀ, ਕਰਜ਼ਾ ਅੱਜ ਦੀ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਆਉਂਦਾ ਹੈ। ਅੱਜ ਦਾ ਮਨੁੱਖ ਉਸ ਕਰਜ਼ੇ ਕਰਕੇ ਉਹਦਾ ਮਨ ਦੁਖੀ ਨਹੀਂ ਹੋ ਰਿਹਾ, ਕਿਉਂਕਿ ਅੱਗੇ ਕੋਈ ਟਾਰਗੇਟ ਹੈ ਉਸ ਕਰਜ਼ੇ ਨਾਲ ਸੰਬੰਧਿਤ, ਦੁਖੀ ਨਹੀਂ ਹੋ ਰਿਹਾ। ਉਸ ਵੇਲੇ ਅੱਗੇ ਟਾਰਗੇਟ ਨਹੀਂ ਸੀ, ਦੁਖੀ ਹੁੰਦਾ ਸੀ। ਹੋਰ ਐਗਜ਼ਾਮਪਲ ਗੁਰਬਾਣੀ ਅੰਦਰ, ਗੁਰਹਿਸਟਰੀ ਅੰਦਰ ਬੇਅੰਤ ਐਸੀਆਂ ਮਿਸਾਲਾਂ ਪਈਆਂ ਨੇ। ਭਾਈ ਮਤੀ ਦਾਸ ਦੇ ਸਾਹਮਣੇ ਦੁੱਖ ਆਰਾ ਬਣ ਕੇ ਆਇਆ ਹੈ। ਉਸ ਆਰੇ ਨੇ ਭਾਈ ਮਤੀ ਦਾਸ ਦਾ ਤਨ ਚੀਰਿਆ, ਸਰੀਰ ਦੇ ਦੋ ਟੋਟੇ ਹੋਏ ਨੇ, ਖੂਨ ਵੀ ਨਿਕਲਿਆ। ਭਾਈ ਮਤੀ ਦਾਸ ਦਾ ਮਨ ਨਹੀਂ ਦੁਖੀ ਹੋਇਆ, ਵਾਹਿਗੁਰੂ, ਮਨ ਨਹੀਂ ਦੁਖੀ ਹੋਇਆ। ਇਸ ਗੱਲ ਨੂੰ ਪੱਲੇ ਬੰਨ ਲੈਣਾ, ਔਖੀ ਘੜੀ ਉਹ ਹੈ ਜੇ ਮਨ ਦੁਖੀ ਹੋਇਆ। ਹੋਰ ਸਾਡੇ ਘਰਾਂ ਵਿੱਚ ਇੱਕ ਵਾਪਰਦਾ ਹੈ, ਬੜਾ ਵੱਡਾ ਦੁੱਖ ਹੈ ਜੇ ਬੱਚੇ ਸਾਡੀਆਂ ਭਾਵਨਾਵਾਂ ਨਾ ਸਮਝਣ, ਮਾਪਿਆਂ ਦੀਆਂ ਭਾਵਨਾਵਾਂ ਨਾ ਸਮਝਣ, ਬਹੁਤ ਵੱਡਾ ਦੁੱਖ ਹੈ। ਬੰਦਾ ਸੋਚਦਾ ਮਨਾ, ਮੈਂ ਬੱਚਿਆਂ ਲਈ ਸਭ ਕੁਝ ਕੀਤਾ ਹੈ, ਮੇਰਾ ਬੱਚਾ ਮੇਰੀ ਛੋਟੀ ਜਿਹੀ ਗੱਲ ਨਹੀਂ ਸਹਾਰਦਾ, ਬੜਾ ਇਰੀਟੇਟਡ ਹੈ, ਇਹਦੇ ਬੜਾ ਦੁਖੀ ਹੋ ਜਾਂਦਾ ਇਹਨੂੰ ਕੋਈ ਗੱਲ ਕਹੀਏ। ਬੰਦਾ ਇਹ ਸੋਚ ਸੋਚ ਕੇ ਦੁਖੀ ਹੁੰਦਾ ਹੈ, ਨੋਟ ਕਰਿਓ। ਦੂਸਰਾ ਤਰੀਕਾ, ਜਦੋਂ ਦੇਖਿਆ ਬੱਚਾ ਦੁਖੀ ਹੋ ਰਿਹਾ, ਮੇਰੀ ਗੱਲ ਨਹੀਂ ਸੁਣ ਰਿਹਾ, ਬੰਦਾ ਆਪਣੀ ਰਿਸਰਚ ਕਰਦਾ, ਮਨਾ ਮੈਂ ਵੀ ਇੰਜ ਹੀ ਕਰਦਾ ਹੁੰਦਾ ਸੀ, ਜਦੋਂ ਮੇਰੀ ਮਾਂ ਗੱਲ ਕਹਿੰਦੀ ਸੀ ਮੈਂ ਵੀ ਇੱਦਾਂ ਹੀ ਕਰਦਾ ਸੀ, ਜਦੋਂ ਮੇਰੇ ਪਿਤਾ ਕਹਿੰਦੇ ਸੀ ਮੈਂ ਵੀ ਇੱਦਾਂ ਹੀ ਕਰਦਾ ਸੀ, ਮੈਂ ਹੁਣ ਦੁਖੀ ਨਹੀਂ ਹੋਣਾ। ਆਪਾਂ ਇੰਜ ਕਰਦੇ ਹਾਂ, ਮੈਂ ਆਪਣੇ ਬੱਚੇ ਕੋਲ ਬੈਠਾ, ਹੁਣ ਤੇ ਟੀਨ ਏਜ ਕ੍ਰੋਸ ਕਰ ਗਿਆ, ਇਹ ਯੰਗ ਏਜ ਵਿੱਚ ਪਹੁੰਚ ਗਿਆ, ਯੂਥ ਨੌਜਵਾਨਾਂ ਦੀ ਗਿਣਤੀ ਚ ਆ ਗਿਆ, मैं इहदे कोले बैठ के कहां बेटा मैं तेनू अपनी जिंदगी दे कुछ एक्सपीरियंस शेयर करने चाहुंदा है। मां नू भी चाहिए पिता नू भी चाहिए। कुछ गल्लां आपां कल नू सेमिनार विच करांगे असीं किहो जिहा माहौल साइकोलॉजिकली फिजिकली बिहेवियरिज्म दे विच ते अपनी लाइफ स्टाइल दे विच किस तरह का माहौल बना सकते हैं ताकि साडे बच्चों नू अपने आप घर विचों चाओ जागे क्योंकि फाउंडेशन बच्चे की उहदे अपने घर विचों बनती है। बेटा मैं तेरे नाल लाइफ एक्सपीरियंस शेयर करने चाहुंदा। पुत्रा ऐ धीए मेथों जिंदगी च कुछ मिसटेक्स होईयां ने। बेटा पहली मिसटेक यह हुई है कि मैं कभी अपनी मां की गल सुन के इरीटेट हो जाता सी। मां कभी बेटा मैं अपनी सस की जां अपनी मां की गल सुन के मैं इरीटेट हो जाती सी और सानू एक्सैप्ट कर लेना चाहिए अपनी ईगो नू डाउन कर लेना चाहिए। बेटा मेरी गलती दे दुख मैं भुगत रहा मैं तेरे लिए बहुत कुछ किया है बच्चे नू पता होंदा नोट करो। बेटा साडी जिंदगी तुहाडे लई लग रही है असीं नहीं चाहुंदे जिहड़ी मिसटेक साडे तों होई है तुसीं वी कर लवो। बेटा मैं तेरे नाल ओपन डिस्कशन करनी चाहुंदा कि जिहड़ियां गलतियां मैं कीतियां मेरे घर च तूं ना करियां खवाया। हुण देखियो ऐसा बंदा उस हालात तों दुखी नहीं होया। दुखी नहीं होया क्यों? क्योंकि उहदे सामने एक टारगेट सी मेरा बच्चा इस गल नूं समझेगा। अगर वह समझ गया इस दुख नूं क्रॉस करन लग्या पता की कहेगा? कहेगा वाह मेरे साहिबा वाह तू कितना कमाल दा है तू मेरी हमरी गणत ना गणियां काई अपना बिरद पछाण हे वाहिगुरु जी मेरे तो जिहड़ियां भुल्लां होईयां सी शुकर मेरे वाहिगुरु दा मेरे बच्चियां तो नहीं हो रही। आख वाहिगुरु हाँ छोटियां छोटियां गल्लां ने। बेटा मेरे मन विच जदों खिजाट पैदा हुंदी सी सब तो पहला आप कल विचारिया कल का जरा मुख वाक से मन का डोलना इरीटेशन है इनकनवीनियंट फीलिंग्स इरीटेशन मन डोलता खिजदा है जो खिज जाता है ना इतों ही सारे पुआड़े शुरू होते हैं। बेटा जो मेरा मन खिज जाता सी मैं कौड़े बोल बोलता सी मुख चो रुखे बोल बोलता सी पुत्रा ए धीए ये आदतां तुहानू ना पै जान दुख है। ये गल भी याद रखनी जिंदगी जितने भी दुख आउंदे जे उन्हू फेस ते करना ही पाएगा टैकल ते करना ही पाएगा। चंगे रवांगे जे गुरु तो सिख लवांगे गुरु की मत लै लवांगे गुरु दियां सिख्यावां लै लवांगे। मेरे गुरु साहब ने कमाल कर दिती मती दास दे सामने आरा दुख बन के आया भाई दयाला जी दे सामने उबलदी देग दुख बन के आई है भाई सती दास दे सामने अग दुख बन के आई है। धन सी ओ मावां जिन्हां दे बच्चियां दे टोटे करके गलां च हार पाए गए ने ओ लोग हैरान रह गए जिहड़े उस वेले देख रहे सन। उन्हां विचों इक जिक्र आउंदा इतिहास विच जिहड़ा पहरेदार पहरे ते खड़ा सी ओ देख रहा है किसे मां दे सारे कपड़े खून नाल लिबड़े होए ने खून भी उहदे अपने पुत्तर दा क्योंकि अज दीआं आंदरां दे हार पुत्तर दीआं दे गल विच पा दित्ते सी पर बैठियां रहरा साहिब दा पाठ कर रहीआं। उह हैरान होए इन्हां अरदास कीती उह दुनियावी सोच विच सोचदे होणगे हुण इह अरदास विच रब नूं कहणगे कि जिन्हां ने साडे बच्चिआं नाल कीती है तूं उहनां नूं सबक सिखा। आह साडी थिंकिंग हुंदी है ते बंदा अपने माइंड सैटअप विचों दूसरिआं नूं देखदा है पर ओ हैरान होए इन्हां मावां ने अरदास विच पता की किया धन धन गुरु गोबिंद सिंह साहिब जी महाराज सच्चे पातशाह तुहाडा शुक्र है साडियां अखां दे सामने बच्चां दी सिक्खी निभगी अज दी मां कित्थे खड़ी है। सानूं देखना पैगा वी आर वी स्टैंड ऐ मेरियां भैणां ऐ मेरियां मावां मां नूं इक सुपना बनाउणा पवेगा मेरा बच्चा सिक्खी क्यों जां सिख बने। मैं ते कहांगा जन्म लैण तों पहलां मेंटली प्रिपेरेशन चाहिए है मैं अपने बच्चे नूं क्यों जा सिख बनाउणा है। धन ने ओ मापे जिहड़े बच्चियां नूं गुरबाणी पाठ नाल जोड़ जांदे जे गुरबाणी दे अर्थां नाल जोड़ जांदे जे गुरबाणी दे कीर्तन नाल जोड़दे जे। कुछ ओ बच्चे भी हन जिहड़े खुद कैंप लाउंदे जे कैंप अरेंज करदे जे मापिआं दे सुपने हुंदे मैं अपने बच्चे नूं किहो जिहा देखना चाहुंदा। जे मापे ਸਾਹਿਬਜ਼ਾਦਾ ਅਜੀਤ ਸਿੰਘ ਤੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੋਂ ਪ੍ਰਭਾਵਿਤ ਹੋਣਗੇ ਤੇ ਜ਼ਰੂਰ ਉਹਨਾਂ ਦੇ ਮਨ ਵਿੱਚ ਆਏਗਾ ਸੀ ਵੀ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਵਰਗੇ ਬਣਾਉਣਾ ਹੈ। ਤੇ ਸਰਹੰਦ ਦੀ ਦੀਵਾਰ ਗਏ ਹੋਵੋਗੇ ਫਤਿਹਗੜ੍ਹ ਸਾਹਿਬ, ਉੱਥੇ ਸਰਹੰਦ ਦੀ ਦੀਵਾਰ ਨੂੰ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੋਏਗੀ। ਉੱਥੇ ਜ਼ਰੂਰ ਯਾਦ ਬਣੀ ਹੋਏਗੀ, ਆ ਉਹੀ ਸਥਾਨ ਹੈ ਜਿੱਥੇ ਮੇਰੇ ਗੁਰੂ ਪਿਤਾ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਜਦੋਂ ਤੁਸੀਂ ਠੰਡੇ ਬੁਰਜ ਤੇ ਗਏ ਹੋਵੋਗੇ, ਠੰਡੇ ਬੁਰਜ ਤੋਂ ਵਾਪਸ ਆਉਂਦੇ ਹੋਵੋਗੇ, ਪੌੜੀਆਂ ਉਤਰਦਿਆਂ ਸੀਨ ਜ਼ਰੂਰ ਚੇਤੇ ਆਇਆ ਹੋਏਗਾ, ਕਿੱਦਾਂ ਉਹ ਬਾਰੀ ਹੋਏਗੀ ਜਿਸ ਬਾਰੀ ਵਿੱਚੋਂ ਦੀ ਸੀਸ ਨਹੀਂ ਨਿਭਾਇਆ ਉਹਨਾਂ ਨੇ 7 ਸਾਲ ਦੀ 9 ਸਾਲ ਦੀ ਉਮਰ ਵਿੱਚ। ਇੱਕ ਤੇ ਮਨ ਵਿੱਚ ਜ਼ਰੂਰ ਸੁਪਨਾ ਆਇਆ ਹੋਏਗਾ, ਘੱਟੋ ਘੱਟ ਮੇਰੇ ਬੱਚੇ ਵੀ ਇਤਨੇ ਮਜ਼ਬੂਤ ਬਣ ਜਾਣ। ਤੇ ਮੈਂ ਬੇਨਤੀ ਕਰਾਂ ਜੇ ਫਤਿਹਗੜ੍ਹ ਸਾਹਿਬ ਜਾ ਕੇ ਵੀ ਇਹੋ ਜਿਹੇ ਫੁਰਨੇ ਨਹੀਂ ਆਏ ਤੇ ਫਿਰ ਕੀ ਗਏ, ਮੇਲਾ ਦੇਖਣ? ਮੇਲਾ ਨਹੀਂ ਹੈ ਉਹ ਦੁਨੀਆਂ ਦਾ ਕੋਈ ਟੂਰਿਜ਼ਮ ਨਹੀਂ ਹੈ ਉਹ ਕਿ ਅਸੀਂ ਉੱਥੇ ਦੇਖਣ ਗਏ ਤੇ ਦੇਖ ਕੇ ਵਾਪਸ ਆ ਗਏ। ਉਹ ਤੇ ਸਾਡੀਆਂ ਜ਼ਿੰਦਗੀ ਦੀਆਂ ਸਵਾਸਾਂ ਦੇ ਅੰਦਰ ਛੁਪੀਆਂ ਹੋਈਆਂ ਗੁਰੂ ਦੀਆਂ ਰਹਿਮਤਾਂ ਦਾ ਖਜ਼ਾਨਾ ਹੈ, ਸਾਡੇ ਅੰਦਰੋਂ ਪ੍ਰਗਟ ਹੋਏਗਾ ਉੱਥੇ ਜਾ ਕੇ। ਚਮਕੌਰ ਦੀ ਗੜੀ ਤੁਸੀਂ ਗਏ ਹੋਵੋਗੇ, ਗੜੀ ਸਾਹਿਬ ਦੇ ਨਾਲ ਹੀ ਉਹ ਸਥਾਨ ਦੇਖਿਆ ਹੋਏਗਾ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਹੋਰਾਂ ਤੋਂ ਬਾਅਦ ਸਾਹਿਬਜ਼ਾਦਾ ਜਗਜਾਤ ਸਿੰਘ ਜੀ ਨੂੰ ਅੱਖਾਂ ਦੇ ਸਾਹਮਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਹੀਦ ਹੁੰਦੇ ਦੇਖਿਆ ਸੀ। ਗੱਲ ਛੋਟੀ ਨਹੀਂ ਹੈ। ਔਰ ਉੱਥੇ ਉਸ ਸਥਾਨ ਦੇ ਦਰਸ਼ਨ ਕਰਕੇ ਇਤਨੀ ਕੁ ਗੱਲ ਤੇ ਮਨ ਵਿੱਚ ਆ ਗਈ ਹੋਏਗੀ ਕਿ ਜਿਹੜੇ ਬੱਚੇ ਮੇਰੇ ਗੁਰੂ ਨੇ ਮੈਨੂੰ ਦਿੱਤੇ ਨੇ, ਮੇਰੇ ਬੱਚੇ ਘੱਟੋ ਘੱਟ ਦੁਨੀਆਂ ਤੇ ਇਤਨੇ ਅੰਦਰੋਂ ਮਜ਼ਬੂਤ ਹੋਣ, ਮਜ਼ਬੂਤ ਦੇ ਕਾਰਨ ਨੇ, ਉਹਨਾਂ ਕੋਲੇ ਸੈਲਫ ਕੋਨਫੀਡੈਂਸ ਹੋਵੇ, ਉਹਨਾਂ ਕੋਲ ਵਿਲ ਪਾਵਰ ਹੋਵੇ, ਉਹਨਾਂ ਕੋਲ ਵਾਹਿਗੁਰੂ ਦਾ ਸ਼ੁਕਰਾਨਾ ਹੋਵੇ, ਵਾਹਿਗੁਰੂ ਦੀ ਯਾਦ ਹੋਵੇ ਤੇ ਵਾਹਿਗੁਰੂ ਦੇ ਗੁਣ ਹੋਣ, ਉਹਨਾਂ ਕੋਲੇ ਗੁਰਬਾਣੀ ਦਾ ਗਿਆਨ ਹੋਵੇ ਤੇ ਗੁਰੂ ਦੀ ਸ਼ਰਧਾ ਹੋਵੇ ਔਰ ਗੁਰੂ ਦੇ ਮਾਰਗ ਤੇ ਤੁਰਨ ਦਾ ਇੱਕ ਸਿਦਕ ਹੋਵੇ, ਆਹ ਮਜ਼ਬੂਤੀ ਦੀ ਨੀਂਹ ਹੈ। ਇਤਨਾ ਕਿ ਜ਼ਰੂਰ ਅਹਿਸਾਸ ਆਇਆ ਹੋਏਗਾ। ਇੱਕ ਮੈਂ ਬੇਨਤੀ ਕਰ ਦੇਵਾਂ, ਤੁਸੀਂ ਜਿਤਨੇ ਵਾਰੀ ਵੀ ਗਏ, ਪਿਛਲੀ ਰਿਸਰਚ ਇਤਨੀ ਕਰ ਲੈਣੀ ਕਿ ਜੇ ਉੱਥੇ ਜਾ ਕੇ ਆਪਣੇ ਬੱਚਿਆਂ ਪ੍ਰਤੀ ਸੁਪਨਾ ਨਹੀਂ ਬਣਿਆ ਤੇ ਫਿਰ ਦੁਬਾਰੇ ਫਿਰ ਛੇਤੀ ਤੋਂ ਛੇਤੀ ਜਾ ਕੇ ਜ਼ਰੂਰ ਬਣਾਇਓ। ਅਖਬਾਰ ਸਾਡਾ ਧਾਰਮਿਕ ਸਥਾਨਾਂ ਤੇ ਜਾਣ ਦਾ ਮਤਲਬ ਹੀ ਇਹ ਹੁੰਦਾ ਹੈ। ਤੁਸੀਂ ਜਦੋਂ ਇੱਥੇ ਆਉਂਦੇ ਹੋਵੋਗੇ, ਕਦੀ ਕਦਾਈ ਇੱਥੇ ਕੋਈ ਨਾ ਕੋਈ ਸਟੋਰੀ ਐਸੀ ਸੁਣਾਈ ਜਾਂਦੀ ਹੋਏਗੀ, ਸਾਖੀ ਸੁਣਾਈ ਜਾਂਦੀ ਹੋਏਗੀ ਜਿਸ ਵਿੱਚ ਬੀਬੀ ਭਾਨੀ ਦਾ ਜ਼ਿਕਰ ਆਉਂਦਾ ਹੋਏਗਾ, ਕਦੀ ਕਿਸੇ ਨੇ ਮਾਤਾ ਭਾਗ ਕੌਰ ਦਾ ਜ਼ਿਕਰ ਸੁਣਾਇਆ ਹੋਏਗਾ, ਕਦੀ ਮਾਤਾ ਸਾਹਿਬ ਕੌਰ ਦੀ ਸਾਖੀ ਸੁਣਾਈ ਹੋਏਗੀ। ਇੱਥੇ ਆ ਕੇ ਜਿਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਚਨ ਨੇ, ਜੇ ਪੁੱਤਰ ਤੇ ਧੀ ਮਿਲ ਗਈ, ਰੱਬ ਨੇ ਸਭ ਕੁਛ ਦੇ ਦਿੱਤਾ, ਵਾਹਿਗੁਰੂ ਸਭ ਕੁਛ ਦੇ ਦਿੱਤਾ। ਮੈਂ ਤੇ ਆਪਣੀ ਜ਼ਿੰਦਗੀ ਨੂੰ ਦੇਖ ਕੇ ਇੱਕ ਗੱਲ ਕਹਾਂਗਾ, ਪੁੱਤਰ ਤੇ ਧੀ ਰੱਬ ਨੇ ਦੇ ਦਿੱਤਾ, ਸਭ ਕੁਛ ਸਿੱਖਣ ਵਾਲੀ ਯੂਨੀਵਰਸਿਟੀ ਘਰ ਵਿੱਚ ਦੇ ਦਿੱਤੀ ਹੈ। ਪੁੱਤਰ ਤੇ ਧੀ ਤੋਂ ਬੰਦਾ ਜ਼ਿੰਦਗੀ ਜਿਉਣੀ ਬੜੀ ਸਿੱਖਦਾ ਹੈ, ਗੁਰੂ ਰਹਿਮਤ ਕਰਨ। ਇੱਥੇ ਆ ਕੇ ਕੀ ਮਨ ਵਿੱਚ ਉਹ ਅਹਿਸਾਸ ਹੋਇਆ ਕਿ ਮੈਂ ਆਪਣੀ ਧੀ ਨੂੰ ਬੇਬੇ ਨਾਨਕੀ ਵਰਗੀ ਬਣਾਉਣਾ ਜੇ? ਇੱਥੇ ਮਨ ਵਿੱਚੋਂ ਅਰਦਾਸਾਂ ਨਿਕਲੀਆਂ ਮੇਰੀ ਧੀ ਬੀਬੀ ਭਾਨੀ ਵਰਗੀ ਬਣੇ? ਜੇ ਨਹੀਂ ਅਰਦਾਸਾਂ ਨਿਕਲੀਆਂ ਤੇ ਥੋੜਾ ਜਿਹਾ ਅਭਿਆਸ ਕਰੋ, ਇਸ ਥਾਂ ਤੋਂ ਬਿਨਾਂ ਹੋਰ ਕਿਤੇ ਚਾਉ ਨਹੀਂ ਜਾਗੇਗਾ। ਗੁਰੂ ਤੋਂ ਬਿਨਾਂ ਕਿਤੇ ਚਾਉ ਜਾਗੇਗਾ? ਗੁਰਮਤ, ਗੁਰਸਿੱਖੀ, ਗੁਰਬਾਣੀ, ਗੁਰਬਾਣੀ ਦਾ ਗਿਆਨ ਸਾਨੂੰ ਇੱਕ ਵੇ ਆਫ ਥਿੰਕਿੰਗ ਦਿੰਦਾ ਹੈ, ਸੋਚਣ ਦਾ ਤਰੀਕਾ ਦਿੰਦਾ ਹੈ। ਸਾਡੇ ਅੰਦਰ ਗੁਰੂ ਸਾਹਿਬ ਨੌਲੇਜ ਇੰਸਟਾਲ ਕਰਦੇ ਜੇ, ਜ਼ਿੰਦਗੀ ਦੇ ਜਿਤਨੇ ਵੀ ਦੁੱਖ ਆਉਂਦੇ ਨੇ ਪਿਆਰਿਓ, ਦੁੱਖਾਂ ਨੂੰ ਫੇਸ ਕਰਨਾ ਪੈਂਦਾ ਜੇ, ਜਿਹੜਾ ਦੁੱਖਾਂ ਵਿੱਚ ਢਹਿ ਢੇਰੀ ਹੋ ਜਾਂਦੇ ਜੇ, ਜਿਹੜੇ ਦੁੱਖਾਂ ਵਿੱਚੋਂ ਅੰਦਰੋਂ ਡਿਸਟਰਬ ਹੋ ਜਾਂਦੇ ਜੇ, ਉਹ ਡਿਪਰੈਸ਼ਨ ਵਿੱਚ ਜਿਉਂਦੇ ਜੇ। ਡਿਪਰੈਸ਼ਨ ਵਿੱਚ ਜਿਉਣ ਵਾਲਾ ਲੰਬੇ ਸਮੇਂ ਦੀ ਨਹੀਂ ਸੋਚ ਸਕਦਾ, ਉਸ ਵੇਲੇ ਬਹੁਤ ਜ਼ਰੂਰੀ ਹੈ ਕੋਈ ਹੌਸਲਾ ਦੇਣ ਵਾਲਾ ਹੋਵੇ। ਤੇ ਕੱਲ੍ਹ ਦਾ ਸ਼ਬਦ ਸਾਨੂੰ ਦੱਸ ਰਿਹਾ ਸੀ, ਸਾਡੇ ਅੰਦਰ ਹੀ ਵਾਹਿਗੁਰੂ ਦੀ ਜੋਤ ਹੈ, ਸਾਹਮਣੇ ਗੁਰੂ ਸਾਹਿਬ ਹਨ ਤੇ ਗੁਰਬਾਣੀ ਦਾ ਗਿਆਨ ਗੁਰ ਬਣ ਕੇ ਸਾਡੇ ਅੰਦਰ ਜਾਂਦਾ ਹੈ ਤੇ ਅੰਦਰੋਂ ਸਤਿਗੁਰ ਬਣ ਕੇ ਸਾਨੂੰ ਰਹਿਨੁਮਾਈ ਕਰਦਾ ਹੈ। ਗੁਰੂ ਸਾਡੇ ਨਾਲ ਨੇ, ਵਾਹਿਗੁਰੂ ਸਾਡੇ ਨਾਲ ਨੇ, ਇਸ ਤੋਂ ਵੱਧ ਕੋਈ ਹੈਲਪ ਕੌਣ ਕਰ ਸਕਦਾ? ਕੌਣ ਮਦਦ ਕਰ ਸਕਦਾ? ਦੁੱਖਾਂ ਵਿੱਚ ਗੁਰੂ ਤੋਂ ਪੁੱਛਣਾ ਹੈ। ਕਦੀ ਦੁੱਖ ਆਵੇ, ਜਪਜੀ ਸਾਹਿਬ ਦਾ ਪਾਠ ਕਰੇ ਤੇ ਹੈਰਾਨ ਹੋ ਜਾਏਗਾ, ਉੱਥੇ ਲਿਖਿਆ ਹੋਇਆ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਕੋਈ ਗੱਲ ਨੀ, ਘਬਰਾ ਨਾ, ਇਹਦੇ ਵਿੱਚੋਂ ਤਜਰਬਾ ਮਿਲੇਗਾ। ਬਜ਼ੁਰਗ ਬੈਠੇ ਨੇ, ਮੇਰੀਆਂ ਮਾਮਾ ਬੈਠੀਆਂ ਨੇ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ, ਜਿਨ੍ਹਾਂ ਨੇ ਜ਼ਿੰਦਗੀ ਚ ਵੱਡੇ ਵੱਡੇ ਦੁੱਖ ਦੇਖੇ ਨੇ ਨਾ, ਉਹਨਾਂ ਨੂੰ ਪਤਾ ਅਸਲੀ ਜ਼ਿੰਦਗੀ ਕੀ ਹੁੰਦੀ ਹੈ। ਜਿਹਨੇ ਹਾਲੇ ਕਦੇ ਦੁੱਖ ਨੀ ਨਾ ਦੇਖੇ, ਸੱਚ ਜਾਣੇ ਉਹ ਉਵੇਂ ਉੱਡਿਆ ਫਿਰਦਾ ਤੇ ਛੋਟੇ ਜਿਹੇ ਦੁੱਖਾਂ ਚ ਡਿਪਰੈਸ਼ਨ ਵਿੱਚ ਵੀ ਜਾਂਦਾ ਹੈ। ਜਿਹਨੇ ਸੁੱਖਾਂ ਵਿੱਚ ਸ਼ੁਕਰਾਨਾ ਕਰ ਲਿਆ ਤੇ ਦੁੱਖਾਂ ਵਿੱਚ ਵਾਹਿਗੁਰੂ ਦੀ ਰਜ਼ਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਕੋਨਸੈਪਟ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੋ ਚੀਜ਼ਾਂ ਸਾਨੂੰ ਦੇ ਦਿੱਤੀਆਂ, ਹੁਕਮ ਰਜ਼ਾ। ਚੰਗਾ ਵਾਪਰਿਆ ਵਾਹਿਗੁਰੂ ਜੀ ਸ਼ੁਕਰ ਹੈ, ਨਹੀਂ ਮਨ ਨੂੰ ਚੰਗਾ ਲੱਗਿਆ ਤੇਰੀ ਰਜ਼ਾ ਹੈ, ਮੇਰਾ ਮਨ ਇਹ ਚਾਹੁੰਦਾ ਸੀ ਨਹੀਂ ਮਿਲਿਆ, ਇਹਦਾ ਮਤਲਬ ਇਸ ਲਈ ਨਹੀਂ ਮਿਲਿਆ ਕਿਉਂਕਿ ਮੇਰੇ ਵਾਹਿਗੁਰੂ ਮੈਨੂੰ ਦੇਣਾ ਨਹੀਂ ਚਾਹੁੰਦੇ। ਨੋਟ ਕਰਿਓ, ਇੱਥੇ ਇੱਕ ਬੜੀ ਰਮਜ ਛੁਪੀ ਹੋਈ ਹੈ ਜਿਹੜੀ ਸਾਡੇ ਘਰਾਂ ਚ ਵੀ ਕੰਮ ਦੇਗੀ। ਬੱਚਿਆਂ ਦੇ ਅੰਦਰ ਕਾਉਂਸਲਿੰਗ ਹੋਵੇ ਟੀਨ ਏਜ ਦੇ ਵਿੱਚ, ਬੇਟਾ ਜਦੋਂ ਤੂੰ ਮੰਮੀ ਪਾਪਾ ਤੋਂ ਕੁਛ ਮੰਗਦਾ ਹੈ, ਮੰਮੀ ਪਾਪਾ ਨਾ ਕਰਦੇ ਨੇ, ਖਿੱਚਦਾ ਕਿਉਂ ਹੈ, ਗੁੱਸੇ ਕਿਉਂ ਹੁੰਦਾ, ਰੁੱਸਦਾ ਕਿਉਂ ਹੈ? ਮੰਮੀ ਪਾਪਾ ਤੈਨੂੰ ਕੁਛ ਹੋਰ ਵੱਡੀ ਚੀਜ਼ ਦੇਣੀ ਚਾਹੁੰਦੇ ਨੇ। ਆਖੋ ਵਾਹਿਗੁਰੂ, ਟੀਨ ਏਜ ਵਿੱਚ ਬੱਚੇ ਨੂੰ ਇਹ ਗੱਲ ਦੀ ਸਮਝ ਆ ਜਾਵੇ, ਬੇਟਾ ਤੁਹਾਡੇ ਤੋਂ ਮਾਪੇ ਕੁਛ ਛੁਪਾਉਣਾ ਨਹੀਂ ਚਾਹੁੰਦੇ, ਉਹ ਕਰਦੇ ਹੀ ਤੁਹਾਡੇ ਲਈ ਨੇ। ਆਖੋ ਵਾਹਿਗੁਰੂ, ਵਾਹਿਗੁਰੂ ਨੇ ਸਾਡੇ ਲਈ ਇਤਨਾ ਪ੍ਰਬੰਧ ਕੀਤਾ ਹੋਇਆ ਹੈ, ਮੇਰੇ ਗੁਰੂ ਨੇ ਇਤਨੀਆਂ ਰਹਿਮਤਾਂ, ਬਖਸ਼ਾਂ ਦੇ ਖਜ਼ਾਨੇ ਗੁਰਬਾਣੀ ਅੰਦਰ ਰੱਖੇ ਨੇ, ਜਿਹੜੀ ਚੀਜ਼ ਅਸੀਂ ਚਾਹੁੰਦੇ ਹਾਂ ਨਹੀਂ ਮਿਲੀ, ਫਿਰ ਕੀ ਹੋ ਗਿਆ, ਮੇਰੇ ਵਾਹਿਗੁਰੂ ਕੁਛ ਹੋਰ ਦੇਣਾ ਚਾਹੁੰਦੇ ਨੇ। ਇੱਕ ਗੱਲ ਮਨ ਵਿੱਚ ਵਿਸ਼ਵਾਸ ਕਰਕੇ ਰੱਖਣੀ, ਜਿਹੜੀ ਅਸੀਂ ਮੰਗਣਾ ਚਾਹੁੰਦੇ ਸੀ ਉਹ ਸਾਡੀ ਮੱਤ ਵੀ ਛੋਟੀ ਸੀ, ਸਾਡੀ ਮੰਗ ਵੀ ਛੋਟੀ ਹੋਏਗੀ। ਵਿਸ਼ਵਾਸ ਬਣਾ ਲੈਣਾ, ਫਿਰ ਜਿਹੜਾ ਵਾਹਿਗੁਰੂ ਜੀ ਦੇਣਾ ਚਾਹੁੰਦੇ ਨੇ, ਵਾਹਿਗੁਰੂ ਦਾ ਹਿਰਦਾ ਵੀ ਵੱਡਾ ਤੇ ਉਹਦੀਆਂ ਦਾਤਾਂ ਵੀ ਵੱਡੀਆਂ ਨੇ। ਜੇ ਨਹੀਂ ਮਿਲ ਰਿਹਾ ਸਿਰਫ ਇਸ ਲਈ ਨਹੀਂ ਮਿਲ ਰਿਹਾ, ਸਾਡੀ ਝੋਲੀ ਛੋਟੀ ਹੈ। ਬੱਚਾ ਕੁਛ ਮੰਗਦਾ ਹੈ ਨਾ, ਆਪਾਂ ਦੇਖਦੇ ਹਾਂ ਪ੍ਰਸ਼ਾਦ ਵਰਤਾਉਂਦੇ ਹਾਂ ਨਾ, ਕਈ ਵਾਰੀ ਬਿਲਕੁਲ ਛੋਟਾ ਬੱਚਾ ਹੁੰਦਾ ਉਹ ਹੱਥ ਕਰਦਾ ਤੇ ਭਾਈ ਸਾਹਿਬ ਕਹਿੰਦੇ ਨੇ ਵੀ ਤੁਸੀਂ ਫੜ ਲਓ ਜੀ। ਬੱਚਾ ਉਸ ਵੇਲੇ ਰੋਂਦਾ ਹੈ, ਮੈਨੂੰ ਕਿਉਂ ਨਹੀਂ ਦਿੰਦੇ? ਉਹ ਇਸ ਲਈ ਦੇ ਰਹੇ ਹੁੰਦੇ ਨੇ ਕਿਉਂਕਿ ਹੱਥ ਛੋਟੇ ਨੇ, ਇਹਦੇ ਤੋਂ ਸੰਭਾਲਿਆ ਨਹੀਂ ਜਾਏਗਾ, ਇਹਨਾਂ ਦੀ ਮਾਤਾ ਨੂੰ ਫੜਾ ਦਿਓ। ਆਖੋ ਵਾਹਿਗੁਰੂ, ਕਈ ਵਾਰੀ ਸਾਡੇ ਹਿਰਦੇ ਦੀ ਝੋਲੀ ਬਹੁਤ ਛੋਟੀ ਹੁੰਦੀ ਹੈ, ਸਾਡੀ ਸੋਚ ਬੜੀ ਛੋਟੀ ਹੁੰਦੀ ਹੈ, ਸੈਲਫਿਸ਼ ਹੁੰਦੀ ਹੈ, ਨੈਰੋ ਮਾਈਂਡਡ ਥਿੰਕਿੰਗ ਹੁੰਦੀ ਹੈ, ਅੰਦਰੋਂ ਸਾਡਾ ਮਾਇੰਡ ਸੈਟਅਪ ਬੜੇ ਹੋਰ ਹੀ ਤਰ੍ਹਾਂ ਦੇ ਵਿਚਾਰਾਂ ਵਿੱਚ ਘਿਰਿਆ ਹੁੰਦਾ, ਉਹ ਫਿਰ ਵੱਡੀਆਂ ਦਾਤਾਂ ਪੈਣ ਦੇ ਯੋਗ ਨਹੀਂ ਹੁੰਦਾ, ਇਸ ਲਈ ਨਹੀਂ ਮਿਲਦਾ। ਆਖੋ ਵਾਹਿਗੁਰੂ, ਥੋੜਾ ਹੋਰ ਵਧਾਉਣਾ ਹੈ। ਜੇ ਅਸੀਂ ਸੈਲਫਿਸ਼ ਜਿਉਂ ਰਹੇ ਹਾਂ ਤੇ ਫਿਰ ਥੋੜੀ ਚੈਰਿਟੀ ਭਾਵਨਾ ਪੈਦਾ ਹੋ ਜਾਵੇ, ਆਪਣੇ ਲਈ ਤੇ ਚਿੜੀਆਂ ਜਾਨਵਰ ਵੀ ਕਰ ਜਾਂਦੇ, ਜੇ ਗੁਰੂ ਰਹਿਮਤ ਕਰਨ ਜ਼ਿੰਦਗੀ ਵਿੱਚ ਕੁਛ ਦੂਸਰਿਆਂ ਲਈ ਵੀ ਹੋ ਜਾਵੇ। ਥੋੜੀ ਸੋਚ ਵੱਡੀ ਕਰੀਏ, ਜੇ ਨੈਰੋ ਮਾਈਂਡਡ ਜਿਉਂ ਰਹੇ ਹਾਂ ਬਰੋਡ ਥਿੰਕਿੰਗ ਹੋਵੇ, ਕਦੀ ਚਾਰ ਪੈਸਿਆਂ ਦਾ ਘਾਟਾ ਪੈ ਜਾਵੇ ਕੋਈ ਗੱਲ ਨਹੀਂ, ਹੱਥਾਂ ਦੀ ਮੈਲ ਹੈ, ਇਤਕੋ ਆਵੇ ਇਤਕੋ ਜਾਵੇ, ਇਧਰੋਂ ਆਇਆ ਤੇ ਇਧਰ ਚਲਿਆ ਗਿਆ, ਪਰ ਮੇਰੇ ਗੁਰੂ ਦੀ ਪ੍ਰੀਤ ਨਾ ਘਟੇ। ਕੋਈ ਗੱਲ ਨਹੀਂ, ਕਰਜ਼ਾ ਚੜ ਗਿਆ ਤੇ ਉਤਾਰ ਲਵਾਂਗੇ, ਪਰ ਜੇ ਘਰ ਵਿੱਚੋਂ ਬੱਚਿਆਂ ਚੋਂ ਨਿਤਨੇਮ ਨਹੀਂ ਨਿਕਲਿਆ, ਦੁਬਾਰੇ ਆਉਣਾ ਬਹੁਤ ਮੁਸ਼ਕਿਲ ਹੋ ਜਾਣਾ। ਸਤਿਗੁਰੂ ਕਿਰਪਾ ਕਰੀ, ਪੈਸਾ ਕੇ ਨਾਮ, ਪ੍ਰੋਪਰਟੀ ਕੇ ਗੁਣ, ਸਟੇਟਸ ਕੇ ਬਖਸ਼ਿਸ਼, ਨੋ ਡਾਊਟ ਗੁਰੂ ਦੋਨੋਂ ਹੀ ਦੇਣਾ ਚਾਹੁੰਦੇ ਨੇ। ਮੇਰੇ ਗੱਲ ਚੇਤੇ ਆਈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਸਿੱਖ ਨੂੰ ਕਹਿੰਦੇ ਨੇ ਮੰਗ ਕੀ ਮੰਗਣਾ, ਕਹਿਣ ਲੱਗਾ ਸਤਿਗੁਰੂ ਜੀ ਇਸ ਦੁਨੀਆਂ ਦੇ ਤਿੰਨ ਚੀਜ਼ਾਂ ਬਾਹਰ ਨੇ, ਪੈਸਾ ਪ੍ਰੋਪਰਟੀ ਸਟੇਟਸ, ਉਹਨੂੰ ਗੁਰਬਾਣੀ ਚ ਕਿਹਾ ਭੁਗਤ, ਤਿੰਨ ਚੀਜ਼ਾਂ ਅੰਦਰ ਨੇ ਗਿਆਨ ਗੁਣ ਤੇ ਨਾਮ, ਉਹਨੂੰ ਕਿਹਾ ਮੁਕਤ। ਕਹਿਣ ਲੱਗਾ ਸਤਿਗੁਰੂ ਬਾਹਰਲੀਆਂ ਤਿੰਨ ਚੀਜ਼ਾਂ ਆ ਗਈਆਂ, ਪੈਸਾ ਆ ਗਿਆ, ਪ੍ਰੋਪਰਟੀ ਆ ਗਈ, ਸਟੇਟਸ ਆ ਗਿਆ, ਜਾਣੀ ਭੁਗਤ ਆ ਗਈ, ਮੁਕਤ ਨਾ ਹੋਈ, ਅੰਦਰ ਗਿਆਨ ਗੁਣ ਨਾਮ ਨਾ ਹੋਇਆ, ਰੱਬ ਨੇ ਨਹੀਂ ਪੁੱਛਣਾ। ਸਤਿਗੁਰੂ ਜੀ ਜੇ ਅੰਦਰ ਤਿੰਨ ਚੀਜ਼ਾਂ ਆ ਗਈਆਂ, ਗਿਆਨ ਗੁਣ ਨਾਮ ਆ ਗਿਆ, ਪੈਸਾ ਨਾ ਹੋਇਆ, ਪ੍ਰੋਪਰਟੀ ਸਟੇਟਸ ਨਾ ਹੋਇਆ, ਦੁਨੀਆਂ ਨੇ ਨਹੀਂ ਪੁੱਛਣਾ, ਜੇ ਖੁਸ਼ ਹੋਇਆ ਤਾਂ ਦੋਨੋਂ ਹੀ ਦੇ ਦਿਓ, ਮੇਰੇ ਕੋਲ ਰਜਮਾ ਧਨ ਹੋਵੇ ਤੇ ਅੰਦਰ ਨਾਮ ਦੀ ਬਖਸ਼ਿਸ਼ ਹੋਵੇ, ਪ੍ਰੋਪਰਟੀ ਵੀ ਲਗਜ਼ਰੀ ਫੈਸਿਲਿਟੀ ਸਾਰੀ ਰੱਬ ਨੇ ਦਿੱਤੀ ਹੋਵੇ ਤੇ ਨਾਲ ਗੁਣ ਵੀ ਹੋਣ, ਅੰਦਰ ਗਿਆਨ ਵੀ ਹੋਵੇ ਤੇ ਦੁਨੀਆਂ ਤੇ ਸਟੇਟਸ ਸਤਿਕਾਰ ਵੀ ਹੋਵੇ, ਦੋਨੋਂ ਹੀ ਦੇ ਦਿਓ। ਸਤਿਗੁਰੂ ਕਹਿੰਦੇ ਮੰਗਣਾ ਨਹੀਂ ਆਇਆ, ਆਖੋ ਵਾਹਿਗੁਰੂ, ਦੋ ਮੰਗਣਾ, ਤਿੰਨ ਦੇਣੀਆਂ ਚਾਹੁੰਦਾ, ਸਾਰੇ ਸੁਣਨ ਨੂੰ ਤਿਆਰ, ਤੀਜੀ ਕਿਹੜੀ ਚੀਜ਼ ਹੋਈ? ਸਤਿਗੁਰੂ ਕਹਿੰਦੇ ਦੇਖ ਪਿਆਰਿਆ, ਕੁਝ ਲੋਕ ਪੈਸਾ ਆਇਆ ਵਰਤਨ ਦੀ ਜੁਗਤ ਨਾ ਆਈ, ਪੈਸੇ ਪਿੱਛੇ ਪੁਆੜੇ ਪੈ ਗਏ, ਕੁਛ ਲੋਕਾਂ ਕੋਲੇ ਪਦਵੀਆਂ ਆਈਆਂ ਵਰਤਨੀਆਂ ਨਹੀਂ ਆਈਆਂ, ਉਹ ਸਟੇਟਸ ਨਹੀਂ ਲੈ ਬੈਠੇ, ਕਿਸੇ ਕੋਲੇ ਗਿਆਨ ਆਇਆ ਵਰਤਨਾ ਨਾ ਆਇਆ, ਗਿਆਨ ਕਰਕੇ ਦੁਨੀਆਂ ਨਾਲ ਸਿੰਘ ਫਸਾ ਫਸਾ ਕੇ ਨਫ਼ਰਤ ਫੈਲਾਈ, ਕਿਸੇ ਕੋਲ ਗੁਣ ਆਏ ਵਰਤਨੇ ਨਾ ਆਏ, ਗੁਣਾਂ ਦੇ ਹੰਕਾਰ ਕੀ ਗੱਲ ਗਿਆ, ਕਿਸੇ ਕੋਲ ਨਾਮ ਆਇਆ ਵਰਤਣਾ ਨਾ ਆਇਆ ਆਪਣੇ ਨਾਲ ਹੀ ਜੋੜੀ ਗਿਆ, ਗੁਰੂ ਨਾਲ ਨਹੀਂ। ਸਤਿਗੁਰੂ ਕਹਿਣ ਲੱਗੇ ਮੈਂ ਸਿੱਖ ਨੂੰ ਤਿੰਨੋਂ ਚੀਜ਼ਾਂ ਦੇਣੀਆਂ ਚਾਹੁੰਦਾ, ਦੋਨੋਂ ਅੰਦਰਲੀਆਂ ਬਾਹਰਲੀਆਂ ਵੀ ਨਾਲ ਵਰਤਣ ਦੀ ਯੋਗਤ ਵੀ ਦੇਣੀ ਚਾਹੁੰਦਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਗੁਰੂ ਰਹਿਮਤ ਕਰਨ, ਮੇਰੇ ਗੁਰੂ ਤੇ ਇਤਨਾ ਦੇਣਾ ਚਾਹੁੰਦੇ ਨੇ, ਇਤਨਾ ਦੇਣਾ ਚਾਹੁੰਦੇ ਨੇ। ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹੀਏ, ਸੱਚ ਜਾਣਿਓ ਅਸੀਂ ਮੰਗ ਹੀ ਨਹੀਂ ਸਕਦੇ ਉਤਨਾ। ਦੋ ਚੀਜ਼ਾਂ ਕਹਿ ਕੇ ਸ਼ਬਦ ਵੱਲ ਨੂੰ ਤੁਰੀਏ। ਅਸੀਂ ਕੀ ਮੰਗਦੇ ਹਾਂ? ਪੈਸਾ, ਪ੍ਰੋਪਰਟੀ, ਕਾਰੋਬਾਰੀ ਵਾਧਾ ਹੋ ਜਾਵੇ, ਜੋਬ ਮਿਲ ਜਾਵੇ, ਮੇਰਾ ਬੱਚਾ ਸੈਟਲ ਹੋ ਜਾਵੇ, ਆਹੀ ਮੰਗਦੇ ਹਾਂ? ਮੇਰੇ ਗੁਰੂ ਕਹਿੰਦੇ ਨੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾ ਜੋ ਹਰ ਹਿਰਦਾ ਸਦਾ ਵਸਾਏ। ਇਤਨਾ ਅਸੀਂ ਕਿਤੇ ਮੰਗ ਸਕਦੇ ਹਾਂ? ਸਟੇਟਸ ਮੰਗਦੇ ਪਏ ਜੀ, ਸਤਿਕਾਰ ਹੋਵੇ ਮੇਰਾ, ਕਿਤੋਂ ਕਿਤੇ ਕਵੇ। ਸਤਿਗੁਰੂ ਕਹਿੰਦੇ ਦਹ ਦੇ ਸਪੂਜ ਹੋਵੇ ਤੇ ਜਨ ਕੀ, ਸਿੱਖ ਜਿੱਧਰ ਵੀ ਜਾਵੇ ਉਹਨੂੰ ਦੁਨੀਆਂ ਸਤਿਕਾਰ ਕਰੇ ਉਹਦੇ ਜੀਵਨ ਨੂੰ। ਗੁਰੂ ਪਿਆਰਿਓ, ਗੱਲ ਇਹ ਨਹੀਂ ਹੈ ਵਾਹਿਗੁਰੂ ਤੋਂ ਮੰਗਣਾ ਕੀ ਹੈ। ਕੋਸ਼ਿਸ਼ ਕਰੀਏ ਬੱਚਿਆਂ ਨੂੰ ਬਚਪਨ ਤੋਂ ਸਿਖਾ ਦਈਏ, ਇੱਥੇ ਆ ਕੇ ਤੇ ਦੇਖੀਏ ਵਾਹਿਗੁਰੂ ਨੇ ਦੇਣਾ ਕੀ ਹੈ। ਕੋ ਇੱਥੇ ਤੇ ਮੈਂ ਦੇਖਦਾ ਸੀ ਇੱਕ ਦੂਸਰੇ ਨੂੰ ਦੇਖ ਕੇ, ਜਦੋਂ ਇੱਥੇ ਖੜ ਕੇ ਅਰਦਾਸ ਕਰਕੇ ਮੰਗਦੇ ਹਨ ਨਾ, ਅੱਜ ਤੋਂ ਬਾਅਦ ਵਿਸ਼ਵਾਸ ਕਰਕੇ ਦੇਖਿਓ, ਜਦੋਂ ਸਾਹਮਣੇ ਆ ਜਾਈਏ ਗੁਰੂ ਦੇ ਦਰਸ਼ਨ ਹੋ ਗਏ ਨੇ, ਇਦੂ ਵੱਧ ਮੰਗਣ ਨੂੰ ਪਿੱਛੇ ਰਹਿ ਵੀ ਕੀ ਗਿਆ। ਅਰਦਾਸ ਵਿੱਚ ਆਈਆਂ 14 ਮੰਗਾਂ ਨੂੰ ਕਦੀ ਪੜ੍ਹ ਕੇ ਦੇਖਣਾ, ਸਾਡੇ ਲਈ ਹਰ ਵੇਲੇ ਅਰਦਾਸ ਹੋ ਰਹੀ ਹੈ, 14 ਮੰਗਾਂ ਮਿਲ ਜਾਣ ਤੇ ਹੋਰ ਰਹਿ ਵੀ ਕੀ ਗਿਆ ਪਿੱਛੇ। ਸਗੋਂ ਇੱਥੇ ਆ ਕੇ ਤੇ ਜਦੋਂ ਖੜੀਏ ਨਾ, ਇੱਕੋ ਹੀ ਆਵਾਜ਼ ਨਿਕਲਣੀ ਚਾਹੀਦੀ ਹੈ, ਵਾਹਿਗੁਰੂ ਜੀ ਜੋ ਤੁਸੀਂ ਦਿੱਤਾ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਇਦੋਂ ਵੱਡਾ ਸ਼ੁਕਰਾਨਾ ਕਿਸ ਗੱਲ ਦਾ, ਇਹ ਸਰੀਰ ਚੱਲਦਾ ਫਿਰਦਾ ਗੁਰੂ ਦੇ ਦਰ ਤੇ ਪਹੁੰਚ ਗਿਆ। ਫਿਰ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸਾਡੇ ਅੰਦਰ ਬੈਠੇ ਹੋਏ ਵਾਹਿਗੁਰੂ ਦੇ ਸੁਭਾਅ ਨੂੰ ਸਿੱਖੀਏ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਿਖਾ ਰਹੇ ਨੇ, ਪਿਆਰਿਓ ਸਾਡੇ ਅੰਦਰ ਵਾਹਿਗੁਰੂ ਦੀ ਜੋਤ, ਜਿਹਨੂੰ ਅਸੀਂ ਆਤਮਾ ਕਹਿ ਰਹੇ ਹਾਂ, ਆਤਮਾ, ਉਹਦਾ ਇੱਕ ਸੁਭਾਅ ਹੈ, ਬਿਰਧ ਹੁੰਦਾ ਸੁਭਾਅ, ਆਪਣਾ ਬਿਰਧ ਸੰਭਾਲ। ਅਸੀਂ ਸੁਭਾਅ ਛੱਡ ਜਾਂਦੇ ਹਾਂ, ਵਾਹਿਗੁਰੂ ਨਹੀਂ ਛੱਡਦੇ। ਉਹ ਸੁਭਾਅ ਕੀ ਹੈ? ਹਾਥ ਦੇ ਰਾਖੇ ਆਪਣੇ ਕਉ ਸਾਸ ਸਾਸ ਪ੍ਰਤਪਾਲੇ। ਬੱਚਾ ਡਿੱਗਦਾ ਹੋਵੇ ਨਾ, ਡੁੱਬਦਾ ਹੋਵੇ ਪਾਣੀ ਚ, ਮਾਂ ਕਹਿੰਦੀ ਹੈ ਬੇਟਾ ਮੇਰਾ ਹੱਥ ਫੜ। ਮਾਂ ਦਾ ਹੱਥ ਮਿਲ ਗਿਆ ਤੇ ਡੁੱਬ ਨਹੀਂ ਸਕਦਾ। ਆਖੋ ਵਾਹਿਗੁਰੂ, ਮੇਰੇ ਗੱਲ ਚੇਤੇ ਆਈ, ਸਿੱਧ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਬੜੇ ਵਾਰੀ ਗੋਸ਼ਟੀ ਕੀਤੀ, ਤੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਬਣੇ ਨਾ, ਭਾਈ ਲਹਿਣਾ ਜੀ ਤੋਂ ਬਾਅਦ ਨਾਮ ਗੁਰੂ ਅੰਗਦ ਪੈ ਗਿਆ, ਸਿੱਧ ਆਏ, ਕਹਿਣ ਲੱਗੇ ਸਤਿਗੁਰੂ ਜੀ ਅਸੀਂ ਇੱਕ ਗੱਲ ਜਾਣਨੀ ਚਾਹੁੰਦੇ ਹਾਂ, ਨਾਨਕ ਜੀ ਦਾ ਸੀਸ ਕਿਸੇ ਵੱਡੇ ਜ਼ਰਬਾਣੇ ਦੇ ਅੱਗੇ ਨਹੀਂ ਝੁਕਿਆ, ਦੁਨੀਆਂ ਦੇ ਕਿਸੇ ਅੱਗੇ ਸੀਸ ਨਹੀਂ ਝੁਕਿਆ, ਤੁਹਾਡੇ ਅੱਗੇ ਕਿਵੇਂ ਝੁਕ ਗਿਆ? ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ, ਮਾਂ ਜਦੋਂ ਆਪਣੇ ਬੱਚੇ ਤੇ ਤਰਸ ਕਰਦੀ ਹੈ, ਉਹ ਜਦੋਂ ਝੁਕ ਕੇ ਚੁੱਕਦੀ ਹੈ, ਉਹ ਸੀਸ ਨਹੀਂ ਹੁੰਦਾ, ਉਹ ਬਖਸ਼ੀਸ ਹੁੰਦੀ ਹੈ। ਆਖੋ ਵਾਹਿਗੁਰੂ, ਹੁਣ ਮਾਂ ਵੀ ਤੇ ਜਦੋਂ ਚੁੱਕਦੀ ਹੈ ਨਾ ਬੱਚੇ ਨੂੰ, ਉਹਦੇ ਅੱਗੇ ਚੁੱਕਦੀ ਹੈ ਨਾ, ਉਹ ਸੀਸ ਨਹੀਂ ਹੁੰਦਾ ਝੁਕਿਆ, ਉਹ ਬਖਸ਼ੀਸ ਹੁੰਦੀ ਹੈ। ਕਹਿਣ ਲੱਗੇ, ਗੁਰੂ ਨਾਨਕ ਦੇਵ ਸਾਹਿਬ ਜੀ ਮੇਰੀ ਮਾਂ ਹੈ, ਮੇਰਾ ਮਨ ਕਿਤੇ ਡੋਲ ਨਾ ਜਾਵੇ, ਉਹਨਾਂ ਮੈਨੂੰ ਝੁੱਕ ਕੇ ਚੁੱਕ ਲੈਂਦੇ। ਜੇ ਇੱਥੇ ਵਾਹਿਗੁਰੂ ਦਾ ਸੁਭਾਅ ਹੱਥ ਦੇ ਦਿੰਦੇ ਨੇ, ਹੱਥ ਕਿਹੜਾ ਹੈ? ਨੋਟ ਕਰਿਓ, ਵਾਹਿਗੁਰੂ ਦਾ ਹੱਥ ਹੈ ਗੁਰੂ ਦੀਆਂ ਸਿੱਖਿਆਵਾਂ। ਸਾਡਾ ਮਨ ਡੋਲਦਾ ਹੈ, ਫਿਰ ਯਾਦ ਰੱਖਿਓ, ਪਹਿਲਾਂ ਖਿੱਝਦਾ ਹੈ, ਫਿਰ ਡੋਲਦਾ ਹੈ, ਖਿੱਝ ਜਾਂਦਾ ਹੈ, ਇਰੀਟੇਟ ਹੋ ਜਾਂਦਾ ਹੈ, ਇਰੀਟੇਟ ਹੋ ਕੇ ਗੁੱਸੇ ਚ ਹੋ ਜਾਂਦਾ ਹੈ, ਇਰੀਟੇਸ਼ਨ ਤੋਂ ਬਾਅਦ ਹੀ ਐਂਗਰ ਪੈਦਾ ਹੁੰਦਾ ਹੈ, ਗੁੱਸਾ ਆਉਣ ਤੋਂ ਬਾਅਦ ਕੌੜੇ ਬੋਲ ਪੈਦਾ ਹੁੰਦੇ ਨੇ, ਫਿਰ ਗੁਰੂ ਦੀ ਸਿੱਖਿਆ ਯਾਦ ਆ ਜਾਂਦੀ ਹੈ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਫਿਰ ਚੇਤੇ ਆ ਜਾਂਦਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੱਲ ਚੇਤੇ ਆ ਜਾਂਦੀ ਹੈ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਜਿਉਂ ਜਿਉਂ ਪੰਕਤੀਆਂ ਚੇਤੇ ਆਉਂਦੀਆਂ ਨੇ, ਮਨ ਠੰਡਾ ਹੋ ਜਾਂਦਾ। ਆਖੋ ਵਾਹਿਗੁਰੂ, ਤੇ ਜਦੋਂ ਗੁਰਸਿੱਖ ਕਹਿੰਦਾ ਹੈ ਨਾ, ਅੱਜ ਹਾਲਾਤ ਐਸੇ ਬਣ ਗਏ ਸੀ, ਮੈਨੂੰ ਗੁੱਸਾ ਤੇ ਬਹੁਤ ਆਇਆ, ਪਰ ਮੇਰੇ ਗੁਰੂ ਦੀ ਬਾਣੀ ਨੇ ਮਨ ਕੰਟਰੋਲ ਕਰਵਾ ਦਿੱਤਾ। ਇਹ ਨਹੀਂ ਕਹਿੰਦਾ ਮੈਂ ਮਨ ਕੰਟਰੋਲ ਕੀਤਾ, ਗੁਰੂ ਦੀ ਬਖਸ਼ਿਸ਼ ਨੇ ਬਾਣੀ ਨੇ ਮਨ ਕੰਟਰੋਲ ਕਰ ਦਿੱਤਾ, ਇਹੀ ਤੇ ਵਾਹਿਗੁਰੂ ਨੇ ਹੱਥ ਦਿੱਤਾ ਸੀ ਆਖੋ ਵਾਹਿਗੁਰੂ ਵਾਹਿਗੁਰੂ ਆਪਣਾ ਹੱਥ ਦਿੰਦੇ ਜੇ ਕਦੀ ਕਦਾਈ ਕੋਈ ਬੱਚਾ ਆਪਣੀ ਮਾਂ ਨਾਲ ਗੁੱਸੇ ਹੈ ਬੱਚਾ ਕੀ ਹੋ ਸਕਦਾ ਉਹ ਵੱਡਾ ਹੀ ਹੋਵੇ ਇਹ ਰੱਬ ਤੋਂ ਡਰਦੇ ਰਹੀਏ ਕ੍ਰੋਧ ਵਿੱਚ ਆ ਕੇ ਪਤਾ ਨਹੀਂ ਕੀ ਬੋਲ ਨਿਕਲਦੇ ਜੇ ਇੱਕ ਬਜ਼ੁਰਗ ਆਉਂਦਾ ਹੈ ਕਹਿੰਦਾ ਬੇਟਾ ਪੁੱਤਰ ਥੋੜਾ ਠੰਡੇ ਦਿਮਾਗ ਨਾਲ ਸੋਚ ਤੂੰ ਕਿਹਨੂੰ ਬੋਲਣੇ ਮਾਂ ਨੂੰ ਇਹੋ ਜਿਹੀਆਂ ਗੱਲਾਂ ਕਹੀਦੀਆਂ ਹੁਣ ਗੁਆਂਢੀ ਬਜ਼ੁਰਗ ਦੀ ਸ਼ਰਮ ਮਾਰ ਗਈ ਆਖੋ ਵਾਹਿਗੁਰੂ ਬੰਦੇ ਨਾਲ ਵਾਪਰਦਾ ਸ਼ਰਮ ਮਾਰ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਗੁੱਸੇ ਚ ਕਿਹਾ ਗਿਆ ਉਹ ਬਜ਼ੁਰਗ ਕਹਿੰਦਾ ਗੁੱਸੇ ਚ ਕਿਹਾ ਗਿਆ ਮੰਗ ਆਪਣੀ ਮਾਂ ਤੋਂ ਮੁਆਫ਼ੀ ਉਹ ਭਲਿਆ ਮਾਨਸਾ ਮਾਂ ਰੱਬ ਦਾ ਰੂਪ ਹੁੰਦੀ ਜੇ ਉਹਨੇ ਮੁਆਫ਼ੀ ਮੰਗੀ ਜੇ ਹੁਣ ਇਹ ਜਿਹੜੀ ਬਜ਼ੁਰਗ ਦੀ ਆਤਮਾ ਬੋਲੀ ਸੀ ਨਾ ਬਜ਼ੁਰਗ ਦੀ ਆਵਾਜ਼ ਕੰਨਾਂ ਚ ਪਈ ਸੀ ਇਹੀ ਤੇ ਵਾਹਿਗੁਰੂ ਦਾ ਹੱਥ ਸੀ ਵਾਹਿਗੁਰੂ ਦੇ ਹੱਥ ਨੇ ਸਿੱਖਿਆ ਦੇ ਰੂਪ ਵਿੱਚ ਗੁਰੂ ਦਾ ਹੱਥ ਹੈ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦਾ ਗਿਆਨ ਵਾਹਿਗੁਰੂ ਜੀ ਪਹਿਲਾਂ ਤੇ ਹੱਥ ਦਿੰਦੇ ਨੇ ਸਵਾਸ ਸਾਸ ਸਾਸ ਪ੍ਰਤਪਾਲੇ ਹਰ ਸਵਾਸ ਇਸ ਮਨ ਨੂੰ ਬਚਾ ਕੇ ਰੱਖਣ ਵਾਸਤੇ ਇਹਦੇ ਅੰਦਰੋਂ ਆਤਮਾ ਦੀ ਆਵਾਜ਼ ਬਣ ਕੇ ਉਹੀ ਗਿਆਨ ਬੋਲਦਾ ਹੈ ਜਿਹੜਾ ਗਿਆਨ ਅੰਦਰ ਇੰਸਟਾਲ ਕੀਤਾ ਹੁੰਦਾ ਆਪਾਂ ਕੱਲ ਨੂੰ ਸੈਮੀਨਾਰ ਵਿੱਚ ਵਿਚਾਰਾਂਗੇ ਜਿਸ ਦਿਨ ਬੱਚੇ ਦਾ ਜਨਮ ਹੋਇਆ ਨਾ ਉਹਦੇ ਕੋਲ ਹਉਮੈ ਹੈ ਨਾ ਨਫ਼ਰਤ ਨਾ ਲੋਭ ਨਾ ਕ੍ਰੋਧ ਨਾ ਕਾਮ ਜੇ ਉਹਦੇ ਕੋਲ ਪੰਜੇ ਨਹੀਂ ਸੀ ਬਾਅਦ ਚ ਕਿੱਥੋਂ ਆਏ ਨੇ ਸਾਡੇ ਤੋਂ ਇੰਸਟਾਲ ਹੁੰਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਗੁੱਸੇ ਵਿੱਚ ਪਤੀ ਪਤਨੀ ਦੋਨੋਂ ਆਪਸ ਵਿੱਚ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਹੁੰਦੇ ਆ ਬੱਚੇ ਦੇ ਅੰਦਰ ਇੰਸਟਾਲ ਹੋਈ ਜਾ ਰਿਹਾ ਹੁੰਦਾ ਹੈ ਬਹੁਤ ਘੱਟ ਮਾਪੇ ਨੇ ਜਿਹੜੇ ਇਸ ਗੱਲ ਦਾ ਖਿਆਲ ਕਰਦੇ ਨੇ ਬੱਚਾ ਛੋਟਾ ਹੈ ਇਹਦੇ ਸਾਹਮਣੇ ਗੁੱਸੇ ਨਹੀਂ ਹੋਣਾ ਉਹ ਤੇ ਬਹੁਤ ਹੀ ਘੱਟ ਨੇ ਜਿਹੜੇ ਇਹ ਸੋਚਦੇ ਨੇ ਬੱਚਾ ਛੋਟਾ ਹੈ ਵੀ ਮਨ ਵਿੱਚ ਖਿਆਲ ਹੀ ਨਾ ਲਿਆਈਏ ਕਿਉਂਕਿ ਸਾਡਾ ਖਿਆਲ ਵੀ ਇੰਸਟਾਲ ਹੋਏਗਾ ਕੱਲ ਨੂੰ ਆਪਾਂ ਵਿਚਾਰਾਂਗੇ ਪਹਿਲੇ 5 ਸਾਲਾਂ ਵਿੱਚ ਬੱਚੇ ਦੀ ਫਾਊਂਡੇਸ਼ਨ ਕਿਵੇਂ ਬਣਦੀ ਹੈ ਉਹਦੀ ਸਾਈਕੀ ਚ ਦੋ ਚੀਜ਼ਾਂ ਯਾਦ ਰੱਖਿਓ ਕੀ ਚੰਗਾ ਹੈ ਤੇ ਕੀ ਮਾੜਾ ਹੈ ਇਹਦੀ ਨੀਂਹ ਘਰ ਵਿੱਚੋਂ ਬਣਦੀ ਹੈ ਜਦੋਂ ਵੱਡਾ ਹੁੰਦਾ ਨਾ ਜਿਹੜੀਆਂ ਮਾਪਿਆਂ ਨੇ ਅੰਦਰ ਇੰਸਟਾਲ ਕੀਤਾ ਹੁੰਦਾ ਨਾ ਗਿਆਨ ਉਹੀ ਆਤਮਾ ਬਣ ਕੇ ਆਵਾਜ਼ ਬਣ ਕੇ ਬੋਲਦਾ ਜ਼ਮੀਰ ਦੀ ਆਵਾਜ਼ ਜਿਹੜਾ ਗਿਆਨ ਗੁਰਬਾਣੀ ਦਾ ਅੰਦਰ ਇੰਸਟਾਲ ਹੋ ਜਾਂਦਾ ਹੈ ਉਹ ਫਿਰ ਜ਼ਮੀਰ ਦੀ ਆਵਾਜ਼ ਬਣ ਕੇ ਬੋਲਦਾ ਹੈ ਜ਼ਮੀਰ ਦੀ ਆਵਾਜ਼ ਹੀ ਵਾਹਿਗੁਰੂ ਦਾ ਹੱਥ ਹੈ ਉਹ ਆਪਣਾ ਹੱਥ ਦਿੰਦੇ ਜੇ ਬਚਾਉਂਦੇ ਨੇ ਜਦੋਂ ਬਚਾਉਂਦੇ ਨੇ ਦੁੱਖ ਆਉਂਦੇ ਨੇ ਮਨ ਨਹੀਂ ਦੁਖੀ ਹੁੰਦਾ ਆਖੋ ਵਾਹਿਗੁਰੂ ਮਨ ਨਹੀਂ ਦੁਖੀ ਹੁੰਦਾ ਬਹੁਤ ਬਜ਼ੁਰਗ ਐਸੇ ਨੇ ਜਿਹੜੇ ਅੱਜ ਵੀ ਜਿਉਂਦੇ ਨੇ ਜਿਨ੍ਹਾਂ ਨੇ 1947 ਵੇਲੇ ਬਟਵਾਰਾ ਦੇਖਿਆ ਭਾਰਤ ਪਾਕਿਸਤਾਨ ਦਾ ਕੁਝ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਬੰਦਾ ਤਕੜੀ ਜ਼ਮੀਨ ਦਾ ਮਾਲਕ ਹੋਵੇ ਉਹਨਾਂ ਜ਼ਮਾਨਿਆਂ ਦੀ ਜਿਵੇਂ ਅੱਜ ਕੱਲ੍ਹ ਦੀ ਮਹਿੰਗੀ BMW ਗੱਡੀ ਕਹਿ ਲਓ ਉਸ ਵੇਲੇ ਘੋੜੀ ਹੁੰਦੀ ਸੀ ਬੰਦਾ ਘੋੜੀ ਤੇ ਰੱਖ ਕੇ ਜਾਂਦਾ ਸ਼ਾਨੋ ਸ਼ੌਕਤ ਹੁੰਦੀ ਬੰਦਾ ਘੋੜੀ ਵਾਲਾ ਸਰਦਾਰ ਆਉਂਦਾ ਹੈ ਤਕੜੀ ਜ਼ਮੀਨ ਹੋਵੇ ਉਸ ਵੇਲੇ ਘੋੜੀ ਦੀ ਸਵਾਰੀ ਵਧੀਆ ਘੋੜੀ ਰੱਖੀ ਹੋਵੇ ਤੇ ਰਾਤੇ ਰਾਤ ਕਾਲੀਆਂ ਰਾਤਾਂ ਆ ਜਾਣ ਤੇ ਪਾਕਿਸਤਾਨ ਛੱਡ ਕੇ ਆਉਣਾ ਪਵੇ ਤੇ ਇਹਦਾ ਤਾਂਗਾ ਚਲਾਉਣਾ ਪਵੇ ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਲੱਗੀ ਸੋਈ ਜਾਣਾ ਫਿਰ ਤੁਹਾਨੂੰ ਬਜ਼ੁਰਗ ਜਿਹੜੇ ਕਹਿੰਦੇ ਸੀ ਜਿੱਥੇ ਵੀ ਜਾਵਾਂਗੇ ਕੁਛ ਕੁ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਉਧਰ ਨਾਲ ਲਿਆਂਦਾ ਸੀ ਆਪਣਾ ਫਿਰ ਉਹਨਾਂ ਕਿਹਾ ਜਿੱਥੇ ਵੀ ਜਾਵਾਂਗੇ ਉੱਥੇ ਗੁਰਦੁਆਰਾ ਬਣਾਵਾਂਗੇ ਪੰਜਾਬ ਦੇ ਪਿੰਡਾਂ ਦੀ ਸਰਚ ਕਰਕੇ ਦੇਖ ਲੈਣੀ 47 ਤੋਂ ਪਹਿਲਾਂ ਬਹੁਤ ਘੱਟ ਗੁਰਦੁਆਰੇ ਨੇ ਸਰਵੇ ਕਰਨਾ ਤੁਸੀਂ ਪਿੰਡਾਂ ਚ ਪੁੱਛਣਾ 47 ਤੋਂ ਪਹਿਲਾਂ ਦੇ ਕਿਹੜੇ ਕਿਹੜੇ ਗੁਰਦੁਆਰੇ ਨੇ ਬਹੁਤ ਘੱਟ ਸਨ ਭਾਰਤ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਪਾਕਿਸਤਾਨ ਵਾਲੇ ਲੋਕ ਜਿੱਥੇ ਵੀ ਗਏ ਉਹਨਾਂ ਪਹਿਲਾਂ ਗੁਰਦੁਆਰਾ ਬਣਾਇਆ ਉਹਦੇ ਨਾਲ ਪੰਜਾਬ ਦੇ ਅੰਦਰ ਗੁਰਦੁਆਰੇ ਬਣਾਉਣ ਦੀ ਇੱਕ ਆਮ ਰਿਵਾਜ਼ ਚੱਲਿਆ ਅੱਜ ਹਰ ਪਿੰਡ ਵਿੱਚ ਗੁਰਦੁਆਰਾ ਆ ਗਿਆ ਮੇਨਟੇਨ ਕਿੰਨਾ ਹੋਇਆ ਕਿੰਨਾ ਨਹੀਂ ਸੈਪਰੇਟ ਇਸ਼ੂ ਹੈ ਉਹਨਾਂ ਬਜ਼ੁਰਗਾਂ ਨੇ ਦੁੱਖ ਦੇਖੇ ਔਰ ਜਿਹੜੇ ਜਿਹੜੇ ਬਾਣੀ ਨਾਲ ਜੁੜੇ ਸੀ ਉਹਨਾਂ ਦੇ ਮਨ ਮਜ਼ਬੂਤ ਸਨ ਉਹਨਾਂ ਦੁੱਖਾਂ ਨੂੰ ਬੜਾ ਇੰਜ ਹੰਢਾ ਗਏ ਔਰ ਉਹ ਕਹਿੰਦੇ ਦੁੱਖ ਨਹੀਂ ਸੀ ਤਜਰਬਾ ਸੀ ਆਖੋ ਤਜਰਬਾ ਸੀ ਪੜ੍ਹਨਾ ਬੜਾ ਸੌਖਾ ਹੁੰਦਾ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ ਇਹ ਵੀ ਪੜ੍ਹਨਾ ਬੜਾ ਸੌਖਾ ਹੈ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਆਪਣੇ ਦੁੱਖਾਂ ਦੇ ਵਿੱਚੋਂ ਰਿਸਰਚ ਕਰਨੀ ਹੈ ਜ਼ਿੰਦਗੀ ਦੇ ਹਰ ਦੁੱਖ ਤੋਂ ਬਾਅਦ ਕੋਈ ਨਾ ਕੋਈ ਚੰਗਾ ਸੁੱਖ ਆਉਂਦਾ ਹੈ ਬਸ਼ਰਤੇ ਕਿ ਦੁੱਖ ਵਾਹਿਗੁਰੂ ਦੀ ਰਜ਼ਾ ਵਿੱਚ ਨਿਵਾਇਆ ਜਾਵੇ ਇਹ ਸਿੱਖਿਆਵਾਂ ਮੇਰੇ ਗੁਰੂ ਦੀ ਬਾਣੀ ਨੇ ਦੇਣੀਆਂ ਨੇ। ਕਿਸ ਤਰ੍ਹਾਂ ਦੇ ਹਾਲਾਤ ਜ਼ਿੰਦਗੀ 'ਚ ਆਉਂਦੇ ਨੇ, ਗੁਰੂ ਸਾਹਿਬ ਨੇ ਸਿੱਖਿਆ ਦੇਣੀ ਹੈ, ਪਰ ਦੇਣੀ ਕਦੋਂ ਹੈ? ਜਦੋਂ ਸਾਡੀ ਇੰਟਰਨਲ ਸਿਚੁਏਸ਼ਨ ਬਣ ਜਾਵੇ। ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਇੱਕ ਪਿਆਰ ਬਣ ਗਿਆ ਵਾਹਿਗੁਰੂ ਜੀ ਮੇਰੇ ਅੰਦਰ ਨੇ, ਔਰ ਉਹਨੂੰ ਯਾਦ ਰਹਿੰਦਾ ਹੈ। ਜਿਸ ਦਿਨ ਇਸ ਸਰੀਰ ਵਿੱਚੋਂ ਵਾਹਿਗੁਰੂ ਜੀ ਨਿਕਲ ਗਏ ਨਾ, ਮੇਰੇ ਹੀ ਬੇਟੇ ਨੇ ਸਰੀਰ ਨੂੰ ਅੱਗ ਲਾਉਣੀ ਹੈ, ਆਖੋ ਵਾਹਿਗੁਰੂ। ਜਿਸ ਦਿਨ ਸਰੀਰ ਚੋਂ ਵਾਹਿਗੁਰੂ ਦੀ ਜੋਤ ਨਿਕਲ ਗਈ ਨਾ, ਪਰਿਵਾਰ ਦੇ ਮੈਂਬਰਾਂ ਨੇ ਅੱਗ ਤੇ ਰੱਖ ਦੇਣਾ। ਐਵੇਂ ਚਾਰ ਕੁ ਦਿਨ ਦਾ ਝੂਠਾ ਰੁਦਨ ਹੋਆ ਦੁਆਲਾ, ਇਹ ਸਾਂਝ ਉਤਨਾ ਚਿਰ ਹੀ ਹੈ ਸਰੀਰਾਂ ਦੀ, ਜਿਤਨਾ ਚਿਰ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ। ਗੁਰਬਾਣੀ ਨੇ, ਹਰ ਧਾਰਮਿਕ ਗ੍ਰੰਥ ਨੇ ਵਾਹਿਗੁਰੂ ਨਾਲ ਪਿਆਰ ਬਣਾਉਣਾ ਹੈ। ਜੇ ਵਾਹਿਗੁਰੂ ਨਾਲ ਪਿਆਰ ਨਹੀਂ ਬਣਿਆ, ਨਹੀਂ ਨਿਭਿਆ, ਤੇ ਅੰਦਰੋਂ ਧਰਮੀ ਨਹੀਂ ਹੈ। ਅੰਦਰਲੇ ਧਰਮ ਦੀ ਸ਼ੁਰੂਆਤ ਹੀ ਇੱਥੋਂ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਫਿਰ ਉਹਦਾ ਮਿਡਲ ਹੁੰਦਾ ਹੈ, ਫਿਰ ਉਹਦਾ ਐਂਡ ਹੁੰਦਾ ਹੈ। ਚਾਹੇ ਉਹ ਬ੍ਰਹਿਮੰਡ ਹੈ, ਯੂਨੀਵਰਸ ਹੈ, ਚਾਹੇ ਉਹ ਸੰਸਾਰ ਹੈ, ਚਾਹੇ ਉਹ ਸਾਡੀ ਜ਼ਿੰਦਗੀ ਹੈ, ਚਾਹੇ ਸੁੱਖ ਨੇ, ਚਾਹੇ ਦੁੱਖ ਨੇ, ਸ਼ੁਰੂਆਤ ਹੈ, ਮਿਡਲ ਪੀਰੀਅਡ ਹੈ, ਐਂਡ ਹੈ। ਆਦਿ ਤੋਂ ਪਹਿਲਾਂ ਵੀ, ਮਿਡਲ ਪੀਰੀਅਡ ਵਿੱਚ ਵੀ, ਔਰ ਐਂਡ 'ਚ ਵੀ, ਕੇਵਲ ਤੇ ਕੇਵਲ ਵਾਹਿਗੁਰੂ ਹੀ ਅਸਲੀ ਮਿੱਤਰ ਨੇ, ਉਹੀ ਅਸਲੀ ਮਦਦਗਾਰ ਨੇ। ਉਹਨਾਂ ਤੋਂ ਬਿਨਾਂ ਬਾਕੀ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਮੈਂ ਦੁਨੀਆਂ ਠੋਕ ਵਜਾ ਕੇ ਦੇਖ ਲਈ। ਕੌਣ ਕਦੋਂ ਸਾਥ ਛੱਡ ਜਾਵੇ ਕੁਛ ਨਹੀਂ ਪਤਾ, ਆਖੋ ਵਾਹਿਗੁਰੂ। ਧੰਨ ਹਮਾਰਾ ਮੀਤ। ਤੇ ਜਦੋਂ ਵਾਹਿਗੁਰੂ ਨਾਲ ਪਿਆਰ ਬਣਿਆ, ਵਾਹਿਗੁਰੂ ਦੀ ਯਾਦ ਬਣੀ, ਇਹ ਅਹਿਸਾਸ ਹੋਇਆ ਮੈਂ ਸਭ ਕੁਛ ਵਾਹਿਗੁਰੂ ਦਾ ਵਰਤ ਰਿਹਾ, ਸ਼ੁਕਰ ਹੈ। ਮੇਰੇ ਚਾਰਜ ਫੇਰੇ ਵਾਹਿਗੁਰੂ ਨੇ ਕਿਤਨਾ ਪ੍ਰਬੰਧ ਕੀਤਾ ਹੋਇਆ। ਅਸੀਂ ਵਾਹਿਗੁਰੂ ਦੇ ਪੁੱਤਰ ਹਾਂ, ਬੰਦੇ ਦੇ ਲਈ ਸਭ ਕੁਛ ਪ੍ਰਬੰਧ ਕੀਤਾ ਹੋਇਆ, ਤੇ ਨਾਲ ਚੰਗਾ ਕੀ ਹੈ ਮਾੜਾ ਕੀ ਹੈ ਸਿਖਾਉਣ ਵਾਸਤੇ ਗੁਰੂ ਦਾ ਖਜ਼ਾਨਾ ਵੀ ਦੇ ਦਿੱਤਾ ਹੈ। ਤੇ ਜਦੋਂ ਇਹਨਾਂ ਗੱਲਾਂ ਦਾ ਅਹਿਸਾਸ ਹੋਇਆ, ਮਨ ਬਿਲਾਸ ਭਏ, ਬਿਲਾਸ ਭਏ, ਖੇੜਾ ਆ ਗਿਆ, ਮਨ ਖੁਸ਼ ਹੋ ਗਿਆ, ਮਨ ਵਿੱਚ ਪ੍ਰਸੰਨਤਾ ਆ ਗਈ। ਸਾਹਿਬ ਕੇ ਅਚਰਜ ਦੇਖ ਬਡਾਈ, ਦੇਖ ਸ਼ਬਦ ਇੱਥੇ ਡੇਲੀ ਦੀਪਕ ਹੈ। ਡੇਲੀ ਦੀਪਕ ਹੁੰਦਾ ਕਿਸੇ ਵੀ ਐਂਟਰੈਂਸ ਦੇ ਵਿੱਚ, ਬੱਲਬ ਕੋਈ ਟਿਊਬ ਲਗਾ ਦਿਓ, ਉਹਨੂੰ ਜਗਾ ਦਿਓ, ਉਹ ਦੋਨੋਂ ਪਾਸੇ ਚਾਨਣ ਕਰਦਾ ਹੈ। ਇਹ ਲਿਖਣ ਸ਼ੈਲੀ ਦੇ ਵਿੱਚ ਇੱਕ ਤਰੀਕਾ ਹੈ ਕਿ ਇੱਕ ਸ਼ਬਦ ਐਸਾ ਰੱਖ ਦਿੱਤਾ ਜਾਂਦਾ ਜਿਹੜਾ ਦੋਨੋਂ ਪਾਸੇ ਜੁੜਦਾ। ਅਚਰਜ ਦੇਖ ਕੇ ਤੇ ਵਡਿਆਈ ਦੇਖ ਕੇ ਦੋਨਾਂ ਨਾਲ ਜੁੜਦਾ ਸ਼ਬਦ ਦੇਖ। ਇਹਨੂੰ ਕਹਿੰਦੇ ਨੇ ਡੇਲੀ ਦੀਪਕ, ਡੇਲੀ ਦੇ ਵਿੱਚ ਰੱਖਿਆ ਹੋਇਆ ਦੀਵਾ ਜਿਹੜਾ ਦੋਨੋਂ ਪਾਸੇ ਚਾਨਣ ਦੇ ਰਿਹਾ। ਸਾਹਿਬ ਦੇ, ਮੇਰੇ ਮਾਲਕ ਵਾਹਿਗੁਰੂ ਦੇ ਅਚਰਜ ਕੌਤਕ ਦੇਖੇ, ਉਹਦੀਆਂ ਵਡਿਆਈਆਂ ਦੇਖੀਆਂ, ਉਹਦੇ ਕੌਤਕ ਹੀ ਦੇਖੇ। ਗਲਤੀ ਵੀ ਆਪ ਤੋਂ ਹੁੰਦੀ ਹੈ, ਉਹਨਾਂ ਗਲਤੀਆਂ ਨਾਲ ਬੇੜੀ ਵੀ ਆਪ ਦੀ ਡੁੱਬਦੀ ਹੈ। ਆਪਣੀਆਂ ਗਲਤੀਆਂ ਨਾਲ ਬੰਦਾ ਬੇੜੀ ਨੂੰ ਡੋਬ ਲੈਂਦਾ ਹੈ, ਤੇ ਬਚਾਉਂਦਾ ਵੀ ਉਹੀ ਹੈ, ਆਖੋ ਵਾਹਿਗੁਰੂ, ਤੇ ਬਚਾਉਂਦਾ ਵੀ, ਫਿਰ ਅੰਦਰ ਗੁਣ ਪੈਦਾ ਕਰਕੇ ਉਸ ਨੂੰ ਬਚਾ ਲੈਂਦਾ ਹੈ, ਉਹਨੇ ਸਿਸਟਮ ਬਣਾ ਦਿੱਤਾ ਹੈ। ਸਾਡੇ ਅੰਦਰ ਹੀ ਸਿਸਟਮ ਸਾਡੇ ਨਾਲ ਨਾਲ ਚੱਲ ਰਿਹਾ ਹੈ। ਗੁਣ ਆ ਜਾਣਗੇ, ਮਨ ਸ਼ਾਂਤ ਹੋ ਜਾਏਗਾ, ਬੇਕਾਰ ਆ ਜਾਣਗੇ, ਮਨ ਅਸ਼ਾਂਤ ਹੋ ਜਾਏਗਾ। ਮਨ ਉਹੀ ਹੈ, ਬੜੇ ਅਚਰਜ ਕੌਤਕ ਨੇ ਵਾਹਿਗੁਰੂ ਦੇ। ਪਿਆਰ ਹੋਏਗੀ, ਬੰਦਾ ਮਿੱਠਾ ਲੱਗੇਗਾ, ਨਫ਼ਰਤ ਹੋਏਗੀ, ਬੰਦਾ ਵਿੱਚ ਕੜੱਤਣ ਲੱਗੇਗੀ, ਫਿਰ ਪਿਆਰ ਹੋ ਗਿਆ, ਫਿਰ ਮਿੱਠਾ ਲੱਗੇਗਾ। ਕੌਤਕ ਨੇ, ਉਹਦਾ ਸਿਸਟਮ ਹੈ, ਔਰ ਇਸ ਸਿਸਟਮ ਵਿੱਚ ਕੋਈ ਡਾਇਰੈਕਟ ਇੰਟਰਫੀਅਰੈਂਸ ਨਹੀਂ ਹੈ, ਉਹਨੇ ਬਣਾ ਦਿੱਤਾ ਹੈ। ਲਾਅ ਆਫ ਕ੍ਰੀਏਸ਼ਨ ਕਹਿ ਲਓ ਇਸ ਨੂੰ, ਹੁਕਮੀ ਦਾ ਹੁਕਮ ਕਹਿ ਲਓ, ਸ਼ਬਦ ਕੋਈ ਵੀ ਦੇ ਲਓ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਸ਼ੁਰੂਆਤ ਹੀ ਇੱਥੋਂ ਕੀਤੀ ਗਈ ਹੈ, ਇਸ ਸਿਸਟਮ ਨੂੰ ਦਿਖਾਇਆ ਗਿਆ ਹੈ। ਉਹਦੇ ਕੌਤਕ ਦੇਖੇ, ਉਹਦੀ ਵਡਿਆਈ ਦੇਖੀ, ਆਖੋ ਵਾਹਿਗੁਰੂ। ਉਹ ਵਡਿਆਈ ਦਾ ਜ਼ਿਕਰ ਪਹਿਲੀ ਪੰਕਤੀ ਚ ਆਇਆ, ਦੂਜੀ ਪੰਕਤੀ, ਹੱਥ ਦੇ ਰੱਖਾ ਹੈ ਆਪਣੇ ਕੋ, ਉਹ ਹੱਥ ਦਿੰਦਾ ਹੈ। ਮਾਂ ਦੁੱਖਾਂ ਚ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦੀ ਹੈ, ਭਟਕਦੇ ਹੋਏ ਬੱਚੇ ਨੂੰ ਮਾਪੇ ਬਚਾਉਣਾ ਚਾਹੁੰਦੇ ਨੇ। ਹੁਣ ਥੋੜੀ ਜਿਹੀ ਜ਼ਿੰਮੇਵਾਰੀ ਬੱਚੇ ਦੀ ਹੈ, ਉਹ ਬਚਣਾ ਵੀ ਚਾਹੁੰਦਾ ਕਿ ਨਹੀਂ, ਆਖੋ ਬਚਣਾ ਵੀ ਚਾਹੁੰਦਾ ਕਿ ਨਹੀਂ। ਮਾਪਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਜਿਹੜੇ ਕੁਸੰਗ ਵਿੱਚ ਗਏ ਨਾ, ਮਾਪਿਆਂ ਨੇ ਬੜੀ ਕੋਸ਼ਿਸ਼ ਕੀਤੀ, ਬੜਾ ਕਿਹਾ, ਨਹੀਂ ਮੰਨਿਆ ਤੇ ਡੁੱਬ ਗਿਆ, ਆਖੋ ਵਾਹਿਗੁਰੂ। ਗਵਾ ਗਿਆ, ਬਹੁਤ ਕੁਛ ਗਵਾ ਗਿਆ। ਬੰਦਾ ਜ਼ਿੰਦਗੀ ਚ ਜਿਤਨੀਆਂ ਵੀ ਆਪਣੇ ਮਾਪਿਆਂ ਦੀਆਂ ਗੱਲਾਂ ਨੂੰ ਇਗਨੋਰ ਕਰਦਾ ਨਾ, ਤੇ ਜਦੋਂ ਮਾਪੇ ਸੰਸਾਰ ਤੋਂ ਚਲੇ ਜਾਂਦੇ ਨੇ, ਬਾਅਦ ਚੋਂ ਗੱਲਾਂ ਸਤਾਉਂਦੀਆਂ ਨੇ। ਇਸੇ ਤਰ੍ਹਾਂ ਮੇਰੇ ਗੁਰੂ ਸਾਹਿਬ ਵੀ ਸਿੱਖ ਨੂੰ ਹਰ ਵੇਲੇ ਇਰੀਟੇਸ਼ਨ ਤੋਂ ਬਚਾਉਣਾ ਚਾਹੁੰਦੇ ਨੇ, ਇਨਕਨਵੀਨੀਅੰਟ ਫੀਲਿੰਗ ਤੋਂ ਬਚਾਉਣਾ ਚਾਹੁੰਦੇ ਨੇ, ਉਹ ਸੈਂਟੀਮੈਂਟਲ ਸਿਚੁਏਸ਼ਨ ਤੋਂ ਬਚਾਉਣਾ ਚਾਹੁੰਦੇ ਨੇ। ਕਿਉਂਕਿ ਇਹਨਾਂ ਤਿੰਨਾਂ ਦੇ ਵਿੱਚੋਂ ਕੱਲ ਅਸੀਂ ਸ਼ਬਦ ਸੁਣਿਆ ਸੀ ਤ੍ਰਿਵਿਧ ਰੋਗ, ਤਿੰਨ ਵਿਧੀਆਂ ਨਾਲ, ਤਿੰਨ ਤਰੀਕਿਆਂ ਨਾਲ ਅੰਦਰ ਪੈਦਾ ਹੋਇਆ ਰੋਗ। ਉਹ 6 ਤਰ੍ਹਾਂ ਦੇ ਰੋਗ ਕੱਲ ਭਾਈ ਪਰਮਜੀਤ ਸਿੰਘ ਹੋਰੀ ਸ਼ਬਦ ਵਿੱਚ ਪੜ ਰਹੇ ਸਨ। ਉਹਨਾਂ ਰੋਗਾਂ ਵਿੱਚੋਂ ਪੈਦਾ ਹੋਏ ਦੁੱਖ ਵਾਹਿਗੁਰੂ ਨੇ ਗੁਰੂ ਨਾਲ ਜੋੜਿਆ, ਗੁਰੂ ਨੇ ਸਮਝਾਇਆ, ਅਸਚਾਰਜ ਕੌਤਕ ਨੇ ਵਾਹਿਗੁਰੂ ਦੇ, ਉਹਦੀਆਂ ਅਸਚਾਰਜ ਵਡਿਆਈਆਂ ਨੇ। ਜਿਸ ਨੂੰ ਸਮਝ ਪਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਯਾਦ ਸਿਮਰ ਹੁੰਦਾ ਯਾਦ, ਰਿਮੈਂਬਰੈਂਸ। ਸਾਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ ਕਿ ਅਸੀਂ ਘਰੋਂ ਬਾਹਰ ਜਾਈਏ, ਬੱਚੇ ਯਾਦ ਰਹਿਣ। ਇੱਕ ਸਾਈਕੋਲੋਜੀਕਲੀ ਵਾਹਿਗੁਰੂ ਦਾ ਬਣਾਇਆ ਇੱਕ ਸਟਰਕਚਰ ਹੈ ਸਾਡੇ ਅੰਦਰ। ਆਪਾਂ ਦੇਖਦੇ ਹਾਂ ਸਾਡਾ ਬੱਚਾ ਕਈ ਵਾਰੀ ਟਿਊਸ਼ਨ ਜਾਂਦਾ ਹੈ ਜਾਂ ਸਕੂਲ ਜਾਂਦਾ ਹੈ, ਅਸੀਂ ਉਹਨੂੰ ਸਕੂਲ ਕਾਲਜ ਤੋਂ ਪਿੱਕ ਕਰਦੇ ਹਾਂ, ਫੈਚ ਕਰਦੇ ਹਾਂ, ਫਿਰ ਉਹਨੂੰ ਡਰੌਪ ਕਰਦੇ ਹਾਂ। ਘਰ ਵਿੱਚ ਕਦੀ ਤੇ ਪਾਪਾ ਦੀ ਡਿਊਟੀ ਹੁੰਦੀ ਹੈ, ਕਿਸੇ ਘਰ ਵਿੱਚ ਮੰਮੀ ਦੀ ਡਿਊਟੀ ਹੁੰਦੀ ਹੈ। ਤੁਸੀਂ ਕਦੀ ਪਰਖ ਕੇ ਦੇਖਣਾ ਜਿਸ ਵੇਲੇ ਬੇਟੇ ਜਾਂ ਬੇਟੀ ਨੂੰ ਡਰੌਪ ਕਰਨਾ ਹੈ ਜਾਂ ਉਹਨੂੰ ਉਧਰੋਂ ਲੈਣਾ ਹੈ, ਪਿੱਕ ਕਰਨਾ ਹੈ, ਤੁਸੀਂ ਦੇਖੋਗੇ ਅੰਦਰ ਹਿਡਨ ਅਲਾਰਮ ਚੱਲਦਾ ਹੈ, ਕਦੀ ਵੀ ਨਹੀਂ ਭੁੱਲਦੇ, ਆਟੋਮੈਟਿਕਲੀ ਯਾਦ ਬਣ ਜਾਂਦੀ ਹੈ ਉਹ ਮੈਂ ਲੈਣ ਜਾਣਾ ਬੇਟੇ ਨੂੰ, ਬੇਟੀ ਨੂੰ ਲੈਣ ਜਾਣਾ ਹੈ। ਯਾਦ ਚੱਲਦੀ ਹੈ, ਕਿਉਂ ਯਾਦ ਚੱਲਦੀ ਹੈ? ਕਿਉਂਕਿ ਪਿਆਰ ਹੈ, ਖੋ ਵਾਹਿਗੁਰੂ ਪਿਆਰ ਹੈ, ਕਦੀ ਨਹੀਂ ਭੁੱਲਦੇ। ਇਸੇ ਤਰ੍ਹਾਂ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ, ਸਾਡੇ ਸਰੀਰ ਦੀ ਵੈਲਿਊ ਹੀ ਤਾਂ ਹੈ ਕਿਉਂਕਿ ਅੰਦਰ ਵਾਹਿਗੁਰੂ ਦੀ ਜੋਤ ਹੈ। ਸਿੱਖ ਜਾਂ ਮਨੁੱਖ ਦਾ ਮਨ ਸ਼ਾਂਤੀ ਤਾਂ ਹੋਏਗਾ ਜੇ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸ਼ੁਕਰਾਨਾ ਹੋਏਗਾ। ਸਤਿਗੁਰੂ ਕਹਿਣ ਲੱਗੇ ਫਿਰ ਉਹ ਯਾਦ ਕਰਕੇ ਇਸ ਰਿਮੈਂਬਰੈਂਸ ਦੇ ਵਿੱਚ ਜਿਉਂਕੇ ਸਭ ਤੋਂ ਵੱਡੀ ਅਰਦਾਸ, ਸਭ ਤੋਂ ਵੱਡੀ ਬਖਸ਼ਿਸ਼ ਇਹੀ ਹੈ ਕਿ ਗੁਰੂ ਕਿਰਪਾ ਕਰਨ ਹਰ ਵੇਲੇ ਵਾਹਿਗੁਰੂ ਦੀ ਮਿੱਠੀ ਮਿੱਠੀ ਯਾਦ ਅੰਦਰ ਚੱਲਦੀ ਰਹੇ। ਆਲਵੇਜ਼ ਸਵੀਟ ਰਿਮੈਂਬਰੈਂਸ ਆਫ ਵਾਹਿਗੁਰੂ ਜੀ। ਕਿਵੇਂ? ਦੇਖੋ, ਪੁੱਤਰ ਯਾਦ ਆਇਆ, ਪੁੱਤਰ ਵਾਹਿਗੁਰੂ ਨੇ ਦਿੱਤਾ ਹੈ। ਧੀ ਯਾਦ ਆਈ ਹੈ, ਧੀ ਵਾਹਿਗੁਰੂ ਨੇ ਦਿੱਤੀ ਹੈ। ਘਰ ਯਾਦ ਆਇਆ, ਘਰ ਵਾਹਿਗੁਰੂ ਨੇ ਦਿੱਤਾ ਹੈ। ਜੋਬ ਯਾਦ ਆਈ ਹੈ, ਜੋਬ ਵਾਹਿਗੁਰੂ ਨੇ ਦਿੱਤਾ ਹੈ। ਇੱਕ ਪੰਗਤੀ ਹਿਰਦੇ ਤੇ ਉਕਰ ਲਈਏ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਜਿਹਨੇ ਸਭ ਕੁਛ ਦਿੱਤਾ ਹੈ। ਇਹ ਜਿਨ੍ਹਾਂ ਨੇ ਯਾਦ ਰੱਖਿਆ, ਇਸ ਪਿਆਰ ਵਿੱਚ ਜਿਉਏ, ਉਹਨਾਂ ਨੇ ਆਨੰਦ ਵੀ ਮਾਣਿਆ ਤੇ ਉਹਨਾਂ ਦੀ ਵਾਹਿਗੁਰੂ ਨੇ ਪੈਜ ਵੀ ਰੱਖੀ। ਅੱਖ ਵਾਹਿਗੁਰੂ, ਜਿੰਨੀ ਵਾਹਿਗੁਰੂ ਦੀ ਯਾਦ ਅੰਦਰ ਬਣੇਗੀ, ਜਿੰਨਾ ਸ਼ੁਕਰਾਨਾ ਅੰਦਰ ਬਣੇਗਾ, ਉਤਨਾ ਹੀ ਜਿਹੜੀ ਕ੍ਰਿਟੀਕਲ ਸਿਚੁਏਸ਼ਨ ਸਾਡੇ ਚਾਰਟ ਫੇਰੇ ਹੋਏਗੀ, ਉਹ ਚਾਹੇ ਸਾਨੂੰ ਵਿਲ ਪਾਵਰ ਦੇ ਰੂਪ ਵਿੱਚ ਬਖਸ਼ਿਸ਼ ਕਰੇ, ਚਾਹੇ ਉਹ ਸੈਲਫ ਕੌਨਫੀਡੈਂਸ ਦੇ ਰੂਪ ਵਿੱਚ ਬਖਸ਼ਿਸ਼ ਕਰੇ, ਚਾਹੇ ਵਾਹਿਗੁਰੂ ਜੀ ਆਈਡੀਆ ਫਲੈਸ਼ ਮੰਨ ਕੇ ਗੁਰਬਾਣੀ ਦੀ ਕੋਈ ਪੰਗਤੀ ਚੇਤੇ ਆ ਜਾਵੇ, ਸਾਨੂੰ ਉਹਨਾਂ ਦੁੱਖਾਂ ਵਿੱਚੋਂ ਜਦੋਂ ਪਾਰ ਕਰ ਜਾਣਗੇ ਫਿਰ ਪਤਾ ਲੱਗੇਗਾ ਦੁੱਖ ਆਇਆ ਪਰ ਮਨ ਦੁਖੀ ਨਹੀਂ ਹੋਇਆ, ਧੰਨ ਮੇਰੇ ਵਾਹਿਗੁਰੂ ਜੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਵਾਹਿਗੁਰੂ ਜੀ ਆਪਣੇ ਪਿਆਰੇ ਦੇ ਮਨ ਨੂੰ ਦੁਖੀ ਨਹੀਂ ਹੋਣ ਦਿੰਦੇ, ਚਾਹੇ ਉਹ ਪ੍ਰਹਿਲਾਦ ਦੀ ਗੱਲ ਸੀ, ਚਾਹੇ ਗੁਰੂ ਕੇ ਸ਼ਹੀਦ ਸਿੰਘਾਂ ਦੀ ਗੱਲ ਸੀ। ਦੁੱਖ ਜ਼ਿੰਦਗੀ ਵਿੱਚ ਵੱਖ ਵੱਖ ਤਰ੍ਹਾਂ ਦੇ ਨਾਲ ਟੌਰਚਰ ਬਣ ਕੇ ਆਏ ਪਰ ਮਨ ਦੁਖੀ ਨਹੀਂ ਹੋਇਆ ਕਿਉਂਕਿ ਵਾਹਿਗੁਰੂ ਨੇ ਮਨ ਮਜ਼ਬੂਤ ਕਰ ਦਿੱਤਾ। ਗੁਰੂ ਰਹਿਮਤ ਕਰਨ, ਅੱਜ ਦੀ ਮਾਡਰਨ ਲਾਈਫ ਵਿੱਚ ਸਾਨੂੰ ਬੜੀ ਜ਼ਰੂਰਤ ਹੈ। ਸਾਡੇ ਚਾਰ ਚੁਫੇਰੇ ਇਰੀਟੇਸ਼ਨ ਦਾ ਮਾਹੌਲ ਬਣ ਜਾਂਦਾ ਹੈ, ਇਨਕਨਵੀਨੀਅੰਟ ਫੀਲਿੰਗ ਦਾ ਮਾਹੌਲ ਬਣ ਜਾਂਦਾ ਹੈ, ਸਾਡਾ ਮਨ ਖਿੱਚ ਜਾਂਦਾ ਹੈ। ਉਸ ਵੇਲੇ ਵਾਹਿਗੁਰੂ ਜੀ ਗੁਰੂ ਗਿਆਨ ਦਾ ਤੇ ਵਾਹਿਗੁਰੂ ਦੇ ਸਿਮਰਨ ਦਾ ਸਾਨੂੰ ਹੱਥ ਫੜਾ ਦੇਣ, ਜਿਸ ਦਾ ਸਦਕਾ ਅਸੀਂ ਜ਼ਿੰਦਗੀ ਵਧੀਆ ਜਿਉ ਸਕੀਏ, ਉਹ ਜੀਵਨ ਜਿਹੜਾ ਵਾਹਿਗੁਰੂ ਨੂੰ ਤੇ ਗੁਰੂ ਨੂੰ ਚੰਗਾ ਲੱਗੇ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਗਿਣਵਾ ਜਿਨ੍ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।